गुरु प्यारी सत संगत जी, जुगो जुग अटल तन तन साहिब श्री गुरु ग्रंथ साहब जी दी गोद विच बैठे हो, आनंद मान रहे हो। सुआव गुरु चरणा नाल जुड़दे होया, मन बिरतियां एकाग्र करदे होया गज के बोलना जी, ओ वाहिगुरु जी का खालसा, ओ वाहिगुरु जी की फतेह। गुरु प्यारी सत संगत, आप जी गुरसिखां पासों रस पीना कीर्तन सरवण कर रहे सी, शब्द गायन कर रहे सन गुरसिख प्यारे, हर का बिलोवना बुलोवो मेरे भाई, सहज बुलोवो जैसे तत ना जाई। धन गुरु ग्रंथ साहब जी जड़े ने साडे इस मन नूं सेध दिंदे कि मन तेरा जीवन कैसा होना चाहिए, क्योंकि ध्यान करना इस शरीर तो पहला तो शरीर बड़े भोग आए हैं। कबीर जी कहते एक जगह ते ऐसे घर हम बहुत वसाए, कहते हो जो घर के बड़े वसाए ने, पर उन्होंने घर अंदर तेरे को सोझ ही नहीं सी। ये जिहड़ा जन्म है ना तेन मिलिया, ये बहुत अमोलक है, ये बराबरी किसी को नहीं। होर गुरबाणी च पंक्ति लिखी है, लख 84 जोन सबाई मानस को प्रभ दी वड्याई। कहते 84 लख जोन पैदा की थी परमात्मा ने, पर एक मानस शरीर आ जिदे विच आके इस मन नूं वड्याई मिली है कि हे मना तू उस अकालपुर परमात्मा विच लीन हो सकदा और अपने आप की पहचान कर सकदा, इह तैनूं जामा तां मिलिया, इस शरीर तैनूं तां मिलिया। इस शरीर की मानता है ते गुरु रूप प्यारी सत संग जो असीं इत्थे बैठे भी ना, मन की विचार कैसी बना लैंदे आ वी चल कोई गल नहीं, जीवन गुजारदे पए आ, बतेरा टाइम साडे कोल आ। जे असल जो टाइम कोई नहीं है, जिहड़ा सवाद साडे अंदर आ गया ना, ये साडा आ, इहदे ते साडा अधिकार आ, साडा हक आ, ते जिहड़ा लंघ गया होर असीं वरत नहीं सकदे, ते जिहड़ा अजे आया ही नहीं है उहदे बारे सानूं पता ही नहीं है मिलना है कि नहीं मिलना। इस करके जिहड़ा सवास अंदर आया ना उहनूं संभालना आ, ते संभालना किवें आ, जिवें सानूं धन धन साहिब श्री गुरु ग्रंथ साहिब जी सेध दिंदे आ, सानूं समझाउणा करदे आ। इतने फिर गुरु जी आप जी समझाना करते हैं, कहते हर का बुलोवना बुलोवो मेरे भाई, हर का बुलोवना बुलोवना कहते ने रिड़कना। गुरु जी समझा लगे कहते जिमें दही है, जो दही जमया होंगे ना तो घ्यो का रिड़कना है, मक्खन का रिड़कना है, क्योंकि जो रिड़कोंगे उस मक्खन निकलेगा घ्यो निकलेगा, वो तब्दीली आनी है। तो गुरु साहबान समझा लगे हर का बुलोवना, कहते जी गुरबाणी है ना ये उस अकाल पुरख उस शब्द का अणखद शब्द का रिड़कना आ। कहने लगे प्राणी इदा कर, हर का बुलोवना बुलोवो मेरे भाई, कि इस रिड़कने नू आराम ना रिड़क। कैसे रिड़क? सहज बुलोवो, सहज का भाव कि आत्मिक अडोलता में रह के इनू रिड़क, ठीक है, तो तत् ना जाई कि असलीयत जिहड़ी तू इत को लैनी चाहना ये विचों कढ़नी चाहना वो कितने बाहर ना रुड़ जाए। कहता भाव कि तेरी समझ तो कितने परा ना रह जाए। जिमें आप ही देखते हो कि आप दही रिड़कते हैं, जो दही रिड़कते हैं वो रिड़कन के नाल वो मक्खन निकलता है, जोड़ा दही वो क्वॉंटिटी ज़्यादा होंगी है, कोई 8 लीटर 8 किलो 10 किलो दही होंगे घड़े जो पाया जो आप रिड़कते हैं, जो रिड़कते हैं तो वो बड़ी मुश्किल के नाल मक्खन जोड़ा है वो किलो के करीब निकलता, अद्धा किलो पौना किलो किलो निकलता है, वो क्वांटिटी घट गई है। जो मक्खन काढ़िया है तो की निकलता, वो बड़ी मुश्किल ना पाई है घ्यो निकलता है। तो गुरु रूप प्यारी सत संग जो तब्दीली देखना कैसी है, जोड़ा दही है ना, अगर दही घड़े के अंदर प्यार रहे एक दिन दो दिन चार दिन प्यार रहे तो बो मार जाता, जो बो आने लग पैंदी है। गुरु जी प्यारी सत संग जी इदा ही गुरु जी समझाउन लगे, कहन लगे भाई तन कर मटकी मन महे मलोई। कहिंदे जिहड़ा शरीर आ दी मटकी बना, इस मटकी दे अंदर की कर, जिहड़ी गुरबाणी नूं पा। गुरबाणी जदों पाएगा देखो सवेरे उठ के पंजां बाणियां दा आपां पाठ करदे हां, ते गुरु जी कहणगे जदों सवेरे उठ के पंजां बाणियां दा पाठ करदा ते उहनूं रिड़की, कहिंदा पव नूं विचारी, जिवें 8 किलो दही पाया ते विचों किलो मक्खन निकलिया, इदां ही ਸਵੇਰੇ ਉੱਠ ਕੇ ਪੰਜਾਂ ਬਾਣੀਆਂ ਦਾ ਪਾਠ ਕਰਦੇ ਹਾਂ ਅਤੇ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ, ਸੋਝੀ ਮਿਲਦੀ ਹੈ। ਕਿਹਦੀ ਸੋਝੀ ਮਿਲਦੀ ਹੈ? ਨਾਮ ਦੀ ਸੋਝੀ ਮਿਲਦੀ ਹੈ, ਸ਼ਬਦ ਦੀ ਸੋਝੀ ਮਿਲਦੀ ਹੈ। ਉਹ ਜਿਹੜਾ ਨਾਮ ਆ, ਜਿਹੜਾ ਸ਼ਬਦ ਆ, ਉਹ ਇੱਕ ਮੱਖਣ ਹੈ। ਅਤੇ ਜਦੋਂ ਅਸੀਂ ਉਸ ਮੱਖਣ ਨੂੰ ਕੱਢਦੇ ਹਾਂ, ਜਦੋਂ ਉਸ ਨਾਮ ਨੂੰ, ਸ਼ਬਦ ਨੂੰ ਸਵਾਸਾ ਰੂਪੀ ਪੱਟੇ ਉੱਤੇ ਚਾੜਦੇ ਹਾਂ, ਤਾਂ ਕੀ ਹੁੰਦਾ? ਜਦੋਂ ਉਹਦੇ ਕੱਢਣ ਦੇ ਨਾਲ ਵਿੱਚੋਂ ਘਿਓ ਨਿਕਲਦਾ ਹੈ, ਅਤੇ ਇਹਨੂੰ ਸਵਾਸਾ ਰੂਪੀ ਪੱਟੇ 'ਤੇ ਚਾੜਨ ਦੇ ਨਾਲ ਸਾਡੇ ਅੰਦਰੋਂ ਅਣਹਦ ਸ਼ਬਦ ਨਿਕਲਦਾ ਹੈ। ਅਤੇ ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ, ਕਹਿੰਦੇ ਨੂੰ ਆਰਾਮ ਨਾਲ ਰਿੜਕ, ਹੁਣ ਜਿਵੇਂ ਦਹੀਂ ਪਿਆ ਰਿਹਾ, ਰਿੜਕਿਆ ਨਹੀਂ, ਉਹ 'ਚ ਬੋ ਆਉਣ ਲੱਗ ਪੈਂਦੀ, ਖਰਾਬ ਹੋ ਜਾਂਦਾ ਹੈ। ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਬਾਣੀ ਵੀ ਪੜ੍ਹਦੇ ਹਾਂ ਆਪਾਂ, ਅਗਰ ਦੀ ਵਿਚਾਰ ਨਾ ਕਰੀਏ ਤਾਂ ਸਾਡੇ ਅੰਦਰੋਂ ਵੀ ਹਉਮੈ ਦੀ ਬੋ ਆਉਣ ਲੱਗ ਪੈਂਦੀ ਹੈ। ਇਹਦੀ ਵਿਚਾਰ ਕਰਨੀ ਹੈ, ਕਿਉਂਕਿ ਬਾਣੀ 'ਚ ਪੰਕਤੀ ਲਿਖਦੇ ਆ ਗੁਰੂ ਜੀ, ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਵਾਰ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਕੀ ਕਹਿ ਰਹੇ ਨੇ? ਕਹਿਣ ਲੱਗੇ ਪ੍ਰਾਣੀ ਆਪਣੀ ਅਵਸਥਾ ਬਣਾ ਕੇ ਦੇਖ, ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਕਹਿੰਦੇ ਜਿਨ੍ਹਾਂ ਨੇ ਇਸ ਗੁਰਬਾਣੀ ਨੂੰ ਪੜ੍ਹਿਆ ਅਤੇ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਆਪਣੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਨਹੀਂ ਕੀਤਾ, ਜਿਹਨੇ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਉਪਦੇਸ਼ ਨੂੰ ਕਹਿੰਦੇ, ਗੁਰਬਾਣੀ ਨੂੰ ਕਹਿੰਦੇ, ਜਿਨ੍ਹਾਂ ਨੇ ਇਸ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਸ਼ਬਦ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਉਹ ਮਾਨਸ ਜੂਨ ਰੱਖੀ ਹਨ। ਕਹਿੰਦੇ ਉਹਨਾਂ ਨੂੰ ਮਨੁੱਖ ਜਾਮੇ 'ਚ ਗਿਣਤੀ ਨਹੀਂ ਕਰਨੀ। ਕਹਿੰਦੇ ਕਿਉਂ? ਕਹਿੰਦੇ ਪਸ਼ੂ ਢੋਰ ਗਵਾਰ, ਕਹਿੰਦੇ ਆਵਾਰਾ ਡੰਗਰ ਦੀ ਬਿਰਤੀ ਰੱਖਦੇ ਆ। ਕਿਹੜੀ ਗੱਲੋਂ? ਕਿਉਂਕਿ ਅਸੀਂ ਇਸ ਚੀਜ਼ ਦੀ ਵਿਚਾਰ ਨਹੀਂ ਕੀਤੀ ਕਿ ਅਸੀਂ ਇਹਦੇ 'ਚੋਂ ਲੈਣਾ ਕੀ ਹੈ ਅਤੇ ਕਰਨਾ ਕੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਪੁਰਾਣੀ ਇਸ ਗੁਰਬਾਣੀ ਨੂੰ ਜਦੋਂ ਪੜ੍ਹਦਾ ਆ, ਆਪਣੇ ਸਟੀਚ 'ਚ ਪਾਉਂਦਾ ਆ, ਇਹਨੂੰ ਰਿੜਕਣਾ ਆ, ਕਹਿੰਦਾ ਭਾਵ ਇਹਨੂੰ ਵਿਚਾਰਨਾ ਆ, ਜਦੋਂ ਇਹਨੂੰ ਵਿਚਾਰੇਗਾ ਨਾ, ਇਹਦੀ ਵਿਚਾਰ ਦੇ ਨਾਲ ਇਹਦੇ ਵਿੱਚੋਂ ਤੈਨੂੰ ਨਾਮ ਦੀ ਸੋਝੀ ਆਊਗੀ। ਜਦੋਂ ਨਾਮ ਦੀ ਸੋਝੀ ਆਊਗੀ ਤਾਂ ਧਿਆਨ ਕਰਨਾ, ਫਿਰ ਉਹ ਜਿਹੜਾ ਨਾਮ ਆ, ਜਦੋਂ ਆਪਾਂ ਸਵਾਸਾਂ ਰੂਪੀ ਪੱਟੇ ਉੱਤੇ ਉਹਨੂੰ ਚੜ੍ਹਾਂਗੇ, ਸਵਾਸ ਸਾਹ ਸਿਮਰੋ ਗੋਬਿੰਦ, ਜਦੋਂ ਸਵਾਸਾਂ ਨਾਲ ਸਿਮਰਨ ਕਰਾਂਗੇ, ਫਿਰ ਉਹਦੇ ਵਿੱਚੋਂ ਅਣਹਦ ਸ਼ਬਦ ਉਜਾਗਰ ਹੋਵੇਗਾ। ਕਹਿੰਦਾ ਭਾਵ ਆਪ ਜੀ ਨੇ ਦੇਖਿਆ ਹੋਣਾ ਕਿ ਦਹੀਂ ਪਿਆ ਰਹੇ ਅਤੇ ਉੱਚੋਂ ਬੋ ਆਉਣ ਲੱਗ ਪੈਂਦੀ ਆ, ਮੱਖਣ ਵੀ ਪਿਆ ਰਹੇ ਅਤੇ ਮੱਖਣ 'ਚੋਂ ਵੀ ਬੋ ਆਉਣ ਲੱਗ ਪੈਂਦੀ ਆ। ਠੀਕ, ਹੋਰ ਗੱਲ ਪੱਲੇ ਬਣਨਾ, ਕਈ ਵਾਰੀ ਸੱਜਣ ਨਾਮ ਸਿਮਰਨ ਦੇ ਕਰਨ ਲੱਗ ਪੈਂਦੇ ਆ, ਮਨ ਵਿੱਚ ਵਿਚਾਰ ਆ ਜਾਂਦੀ ਹੈ ਕਿਸੇ ਵੇਲੇ ਵੀ ਜਦੋਂ ਦਾ ਸਿਮਰਨ ਕਰਨ ਲੱਗੇ ਨਾ, ਉਹਨਾਂ ਦੁੱਖ ਜਿਹੇ ਬੜੇ ਆਉਣ ਲੱਗ ਪਏ। ਗੁਰੂ ਪਿਆਰੋ ਕਿ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਜਦੋਂ ਆਪਾਂ ਮੱਖਣ ਨਾ, ਮੱਖਣ ਤੋਂ ਜਦੋਂ ਘਿਓ ਬਣਾਉਣਾ ਹੁੰਦਾ ਅਤੇ ਆਪਾਂ ਅੱਗ 'ਤੇ ਰੱਖ ਦਿੰਦੇ ਹਾਂ, ਅਤੇ ਉਹ ਜਿਹੜਾ ਮੱਖਣ ਆ ਨਾ, ਉਹਦੇ ਵਿੱਚ ਤਰ 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 ਕਰਕੇ ਆਵਾਜ਼ਾਂ ਆਉਂਦੀਆਂ, ਜਿੰਨਾ ਚਿਰ ਉਹ 'ਚੋਂ ਪਾਣੀ ਨਹੀਂ ਨਾ ਸੜ ਜਾਂਦਾ, ਉਹਨਾਂ ਚਿਰ ਘਿਓ ਦੇ ਸ਼ੇਪ 'ਚ ਨਹੀਂ ਆ ਸਕਦਾ, ਉਹ 'ਚੋਂ ਤੜ ਤੜ ਕਰਕੇ ਬੜੀਆਂ ਆਵਾਜ਼ਾਂ ਆਉਂਦੀਆਂ। ਠੀਕ ਹੈ, ਉਹ ਜਿੰਨਾ ਚਿਰ ਉਹਦੇ ਅੰਦਰੋਂ ਪਾਣੀ ਨਹੀਂ ਸੁੱਕੂਗਾ, ਉਹਨਾਂ ਚਿਰ ਉਹ ਜਿਹੜਾ ਮੱਖਣ ਆ ਉਹ ਸ਼ਾਂਤ ਨਹੀਂ ਹੋਊਗਾ, ਉਹ 'ਚ ਆਵਾਜ਼ ਆਉਂਦੀ ਰਹੂਗੀ। ਅਤੇ ਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਭਾਈ ਜਦੋਂ ਤੂੰ ਨਾਮ ਸਿਮਰਨ ਕਰੇਗਾ ਨਾ, ਇਹ ਤੇਰੇ ਅੰਦਰੋਂ ਦੁੱਖ ਦੀਆਂ ਆਵਾਜ਼ਾਂ ਆਉਣੀਆਂ ਆਉਣੀਆਂ, ਜਿੰਨਾ ਚਿਰ ਅਣਹਦ ਸ਼ਬਦ ਰੂਪ 'ਚ ਨਹੀਂ ਚਲਾ ਗਿਆ, ਉਨਾ ਚਿਰ ਇਹਨੇ ਸ਼ਾਂਤ ਨਹੀਂ ਹੋਣਾ, ਉਨਾ ਚਿਰ ਆਵਾਜ਼ਾਂ ਆਉਣੀਆਂ ਨੇ। ਠੀਕ ਆ, ਉਹਨੂੰ ਅੱਗ 'ਤੇ ਸਾੜਨਾ ਹੀ ਪੈਣਾ ਆ, ਅੱਗ 'ਤੇ ਰੱਖਣਾ ਹੀ ਪੈਣਾ ਆ। ਇੱਦਾਂ ਹੀ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ ਕਿ ਪੁਰਾਣੀ ਦੇਖ, ਮੱਖਣ ਦੀ ਵਿਵਸਥਾ ਵੀ ਹੋ ਰਿਹਾ, ਪਰ ਜਦੋਂ ਘਿਓ ਬਣ ਜਾਂਦਾ ਨਾ, ਘਿਓ ਜਿੰਨਾ ਚਿਰ ਮਰਜ਼ੀ ਪਿਆਰ ਰਵੇ, ਘਿਓ 'ਚੋਂ ਕਦੀ ਬੋ ਨਹੀਂ ਆਉਂਦੀ। ਜਦੋਂ ਸਾਡੇ ਅੰਦਰ ਅਣਹਦ ਸ਼ਬਦ ਉਜਾਗਰ ਹੋ ਜਾਂਦਾ ਨਾ, ਫਿਰ ਉਸ ਅਵਸਥਾ ਵਿੱਚ ਪਹੁੰਚੀ ਆਤਮਾ ਦੇ ਅੰਦਰ ਹਉਮੈ ਦੀ ਬੋ ਨਹੀਂ ਆਉਂਦੀ। ਧਿਆਨ ਦੇ ਨਾਲ ਆਪਾਂ ਗੁਰਬਾਣੀ ਨੂੰ ਜਦੋਂ ਪੜ੍ਹਾਂਗੇ ਨਾ, ਬੜੇ ਪਿਆਰ ਦੇ ਨਾਲ, ਹੁਣ ਦੇਖੋ ਆਪਾਂ ਗੁਰਬਾਣੀ ਦੇ ਪੜ੍ਹਦੇ ਪਏ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਐਸੀ ਪੰਕਤੀ ਲਿਖ ਦਿੱਤੀ, ਕਹਿੰਦੇ ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਿਚਾਰੀ। ਕਹਿੰਦੇ ਇਹੋ ਜਿਹਾ ਜੱਗ ਜਿਹਨਾਂ ਜਵਾਰੀ ਦੇਖਿਆ ਹੈ, ਵੀ ਜੂਆ ਹੀ ਖੇਡਣ ਰਹੇ ਨੇ, ਵੀ ਆ ਕੇ ਸਾਰੇ ਸੁੱਖ ਮੰਗਦੇ ਆ, ਪਰ ਜਿੱਥੋਂ ਸੁੱਖ ਪੈਦਾ ਹੋਣਾ ਨਾ, ਉਹ ਦਾਤ ਨਹੀਂ ਮੰਗਦੇ। ਸੁੱਖ ਪੈਦਾ ਕਿੱਥੋਂ ਹੁੰਦਾ? ਸੁੱਖ ਨਾਮ ਤੋਂ ਪੈਦਾ ਹੁੰਦਾ, ਕਿਉਂਕਿ ਗੁਰੂ ਜੀ ਨੇ ਲਿਖਿਆ ਸਰਬ ਰੋਗਾਂ ਔਖਦ ਨਾਮ। ਕਹਿੰਦੇ ਸਾਰੇ ਰੋਗਾਂ ਦਾ ਜਿਹੜਾ ਦਾਰੂ ਹੈ ਨਾ, ਉਹ ਕੇਵਲ ਤਾਂ ਕੇਵਲ ਨਾਮ ਹੈ। ਜੇ ਤੂੰ ਨਾਮ ਸਿਮਰਨ ਕਰਦਾ ਆ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਸਭ ਕੁਝ ਤੇਰੇ ਤੋਂ ਦੂਰ ਹੋ ਜਾਊ। ਪਰ ਕੀ ਹੁੰਦਾ ਹੈ ਕਿ ਅਸੀਂ ਗੁਰਬਾਣੀ ਜਦੋਂ ਪੜ੍ਹਦੇ ਹਾਂ ਨਾ, ਸਾਡੀ ਜਿਹੜੀ ਬਿਰਤੀ ਹੈ ਉਹ ਕੈਸੀ ਹੈ? ਸਾਡੀ ਬਿਰਤੀ ਸੰਸਾਰੀ ਧੰਦਿਆਂ ਨਾਲ ਜੁੜ ਜਾਂਦੀ, ਸੰਸਾਰ ਦੀ ਖਿੱਚ ਨਾਲ ਜੁੜ ਜਾਂਦੀ ਹੈ। ਅਤੇ ਭਗਤ ਕਬੀਰ ਜੀ ਨਾ ਇੱਕ ਜਗ੍ਹਾ 'ਤੇ ਸਮਝਾਉਣਾ ਕਰਦੇ ਆ, ਕਹਿੰਦੇ ਭੋਲਿਆ ਤੇਰੀ ਅਵਸਥਾ ਕੈਸੀ ਹੋਣੀ ਚਾਹੀਦੀ ਜਦੋਂ ਗੁਰਬਾਣੀ ਪੜ੍ਹਦਾ? ਕਹਿੰਦੇ ਕੈਸੀ ਵਿਵਸਥਾ ਹੋਣੀ ਚਾਹੀਦੀ? ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਮਊਆ, ਗੁੜ ਕਰ ਗਿਆਨ ਧਿਆਨ ਕਰ ਮਊਆ, ਭਉ ਪਾਠੀ ਮਨਧਾਰਾ। ਕਹਿੰਦੇ ਐਸੀ ਵਿਵਸਥਾ ਬਣਾ ਆਪਣੀ, ਗੁੜ ਕਰ ਗਿਆਨ, ਗਿਆਨ ਦਾ ਭਾਵ ਸੋਝੀ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੋਝੀ ਲੈਂਦਾ ਨਾ, ਇਹਨੂੰ ਗੁੜ ਦੀ ਨਹੀਂ ਸਮਝ। ਗੁੜ ਦੀ ਨਹੀਂ ਕਿੱਦਾਂ ਸਮਝ? ਕਿਉਂਕਿ ਜੇ ਕੋਈ ਜੋਗੀ ਜਾਂ ਕੋਈ ਬੰਦਾ ਸ਼ਰਾਬ ਕੱਢਣੀ ਚਾਹੁੰਦਾ ਤਾਂ ਉਹ ਗੁੜ ਪਾਉਂਦਾ, ਅਤੇ ਜਿੰਨਾ ਪੁਰਾਣਾ ਗੁੜ ਹੋਵੇ ਨਾ ਉਨਾ ਸ਼ਰਾਬ ਦੇ ਵਿੱਚ ਜ਼ਿਆਦਾ ਸਹੀ ਹੁੰਦਾ ਅਤੇ ਵਧੀਆ ਸ਼ਰਾਬ ਨਿਕਲਦੀ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿੰਨਾ ਪੁਰਾਣਾ ਗਿਆਨ, ਜਿੰਨਾ ਪੁਰਾਣਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਆ, ਕਿਤੇ ਝਾਤੀ ਮਾਰ ਕੇ ਇੰਨਾ ਪੁਰਾਣਾ ਗਿਆਨ ਨਹੀਂ ਮਿਲਣਾ ਆਪ ਜੀ ਨੂੰ ਕਿਤੋਂ। ਹੁਣ ਆਪ ਜੀ ਕਹੋਗੇ ਪੁਰਾਣਾ ਗਿਆਨ ਕਿੱਦਾਂ? ਧਿਆਨ ਕਰਨਾ, ਪੁਰਾਣਾ ਗਿਆਨ ਦਾ ਕੀ ਮਤਲਬ ਹੈ? ਹੁਣ ਕਿਸੇ ਨੇ ਕਿਹਾ ਵੀ ਇਹ ਗੁੜ ਬੜੇ ਚਿਰ ਦਾ ਪਿਆ, ਬੜਾ ਹੀ ਪੁਰਾਣਾ ਗੁੜ ਆ, ਇਹ ਗਿਆਨ ਵੀ ਬੜਾ ਪੁਰਾਣਾ। ਕਹਿੰਦੇ ਕਿਵੇਂ? ਆਪ ਜੀ ਝਾਤੀ ਮਾਰ ਕੇ ਦੇਖੋ ਕਿੰਨਾ ਪੁਰਾਣਾ ਗਿਆਨ ਆ ਕਿ ਆਪ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਉਂਦੇ ਹੋ, ਆ ਕੇ ਬੇਨਤੀ ਕਰਦੇ ਹੋ ਵੀ ਗੁਰੂ ਜੀ ਕਿਰਪਾ ਕਰੋ, ਇੰਨੇ ਦੁਖੀ ਆ ਜਿਹਦਾ ਕੋਈ ਅੰਤ ਨਹੀਂ ਹੈ, ਬਿਰਤੀ ਜੋੜਨੀ ਚਾਹੁੰਦੇ, ਆਪ ਦੇ ਚਰਨਾਂ 'ਚ ਆਉਣਾ ਚਾਹੁੰਦੇ, ਆਇਆ ਨਹੀਂ ਜਾਂਦਾ ਕਿਉਂਕਿ ਦੁੱਖ ਬੜਿਆ। ਉਹਨੂੰ ਦੁੱਖ ਆਏ ਕਿੱਥੋਂ ਆ? ਅਸੀਂ ਕਦੀ ਕਿਹਦਾ ਨਾਂ ਲਾਉਂਦੇ ਹਾਂ, ਕਦੀ ਕਿਹਦਾ ਨਾਂ ਲਾਉਂਦੇ ਹਾਂ, ਕਦੀ ਕਿਹਦਾ ਨਾਂ ਲਾਉਂਦੇ ਹਾਂ, ਕਦੀ ਅਸੀਂ ਕਹਿੰਦੇ ਸਾਨੂੰ ਲੱਗਦਾ ਕਿਸੇ ਨੇ ਕੁਝ ਕੀਤਾ ਆ, ਸਾਡੀ ਕਿਸੇ ਨੇ ਪੈਰਾਂ ਦੀ ਮਿੱਟੀ ਚੁੱਕ ਲਈ ਹੈ। ਮਤਲਬ ਕਈ ਤਰੀਕਾਂ ਦੇ ਅਸੀਂ ਤਰੀਕੇ ਲੱਭਦੇ ਹਾਂ ਵੀ ਇਹ ਦੁੱਖ ਆਏ ਕਿੱਥੋਂ ਆ, ਲੱਗਦਾ ਕਿਸੇ ਨੇ ਸਾਨੂੰ ਕੁਝ ਕੀਤਾ ਤਾਂ ਦੁੱਖ ਆਏ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਪੁਰਾਣਾ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ ਉਸ ਮਨ ਨੂੰ? ਕਹਿੰਦੇ ਮਨ ਮੂਰਖ ਕਾਹੇ ਬਿਲਾਈਏ, ਪੂਰਬ ਲਿਖੇਗਾ ਲਿਖਿਆ ਬਈ। ਕਹਿੰਦੇ ਮਨਾਂ ਮੂਰਖਾਂ ਕਿਉਂ ਰੋਣ ਰਿਹਾ, ਕਿਉਂ ਕਰਲਾਉਣ ਰਿਹਾ? ਇਹ ਪੂਰਬਲੇ ਪਿਛਲਿਆਂ ਜਨਮਾਂ ਦੇ ਅੰਦਰ ਤੂੰ ਜੋ ਕੁਝ ਕਰਕੇ ਆਏ, ਇਹ ਦੁੱਖ ਉੱਥੋਂ ਆਏ। ਕਿੰਨਾ ਪੁਰਾਣਾ ਗਿਆਨ ਹੈ ਬਈ ਇਹਦਾ। ਮਤਲਬ ਗੁਰੂ ਗ੍ਰੰਥ ਸਾਹਿਬ ਜੀ ਐਸਾ ਪ੍ਰਕਾਸ਼ ਆ ਕਿ ਗੁਰੂ ਰੂਪ ਪਿਆਰੀ ਸਾਧ ਸਿੰਘ ਜਦੋਂ ਪ੍ਰਕਾਸ਼ ਹੁੰਦਾ ਨਾ ਅੰਦਰ, ਕਿਸੇ 'ਤੇ ਵੀ ਹੋ ਸਕਦਾ, ਜਦੋਂ ਅਨਹਦ ਸ਼ਬਦ ਉਜਾਗਰ ਹੁੰਦਾ ਅਤੇ ਪ੍ਰਕਾਸ਼ ਹੁੰਦਾ, ਉਹ ਪ੍ਰਕਾਸ਼ ਐਸੀ ਵਿਵਸਥਾ ਦਾ ਮਾਲਕ ਆ ਕਿ ਉਸ ਵੇਲੇ ਉਸ ਆਤਮਾ ਨੂੰ ਪਿਛੋਕੜ ਦੀ ਅਤੇ ਅੱਜ ਦੀ ਅਤੇ ਆਉਣ ਵਾਲੇ ਸਮੇਂ ਦੀ ਸੋਝੀ ਹੋ ਜਾਂਦੀ ਹੈ, ਉਹਨੂੰ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਇਹ ਸਾਨੂੰ ਸਮਝਾਉਣਾ ਕਰਦੇ ਆ, ਕਹਿੰਦੇ ਪੁਰਾਣੀ ਵੀ ਇਹ ਗਿਆਨ ਬਹੁਤ ਪੁਰਾਣਾ ਆ, ਇਹ ਸੋਝੀ ਬੜੀ ਪੁਰਾਣੀ ਹੈ, ਕੋਈ ਤੇਰੇ ਵਾਂਗੂ ਅੱਜ ਦੀ ਗੱਲ ਨਹੀਂ ਹੈਗੀ ਵੀ ਤੂੰ ਇੱਕ ਸਰੀਰ 'ਚ ਬੈਠਾ। ਹੁਣ ਧਿਆਨ ਕਰਨਾ, ਇਸ ਸਰੀਰ ਵਿੱਚ ਬੈਠੇ ਇਸ ਮਨ ਨੂੰ ਆਪਣੇ ਆਪ ਦੀ ਸੋਝੀ ਨਹੀਂ ਵੀ ਮੈਂ ਕਿੱਥੋਂ ਆਇਆ, ਮੈਂ ਕੌਣ ਆ, ਕੋਈ ਸੋਝੀ ਨਹੀਂ। ਕਿੱਥੋਂ ਲੈਣ ਡਿਆ? ਗੁਰੂ ਗ੍ਰੰਥ ਸਾਹਿਬ ਜੀ ਕੋਲੋਂ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਐਸਾ ਪ੍ਰਕਾਸ਼ ਆ ਵੀ ਜਿਹੜਾ ਜੁਗਾਂ ਜੁਗਾਂ ਤੋਂ ਜਾਣਦੇ ਆ। ਅਤੇ ਗੁਰੂ ਜੀ ਕਹਿਣ ਲੱਗੇ ਗੁੜ ਕਰ ਗਿਆਨ, ਕਹਿਣ ਲੱਗੇ ਜਿਹੜਾ ਗਿਆਨ ਆ ਨਾ ਇਹਨੂੰ ਗੁੜ ਕਰਕੇ ਜਾਣ। ਗੁੜ ਕਰਕੇ ਜਾਣ ਦਾ ਮਤਲਬ ਕੀ ਆ ਕਿ ਜੇ ਤੂੰ ਵੀ ਉਹ ਸ਼ਰਾਬ ਪੀਣੀ ਚਾਹੁੰਦਾ, ਕਹਿੰਦਾ ਆਪਾਂ ਉਹ ਨਸ਼ਾ ਕਰਨਾ ਚਾਹੁੰਦਾ ਜਾਂ ਤੂੰ ਉਸ ਅਵਸਥਾ 'ਚ ਜਾਣਾ ਚਾਹੁੰਦਾ ਤਾਂ ਕੀ ਕਰ? ਜਿਵੇਂ ਜੋਗੀ ਕੀ ਕਰਦੇ ਨੇ, ਆਪ ਜੀ ਨੇ ਦੇਖਿਆ ਹੋਣਾ, ਜੇ ਜੋਗੀ ਹੁੰਦੇ ਨਾ ਉਹ ਸ਼ਰਾਬ ਕੱਢਦੇ, ਬਿਲ ਸ਼ਰਾਬ ਕੱਢ ਕੇ ਅਤੇ ਸ਼ਰਾਬ ਪੀਂਦੇ, ਸ਼ਰਾਬ ਪੀ ਕੇ ਅਤੇ ਫਿਰ ਆਪਣੇ ਸਵਾਸ ਥਾਂ ਚੜਾਉਂਦੇ। ਇੱਦਾਂ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਆਤਮਾ ਤੇਰੀ ਵੀ ਉਹਨਾਂ ਜੋਗੀਆਂ ਵਾਂਗਰਾਂ, ਉਹ ਤਾਂ ਸਰੀਰ ਦੀ ਗੱਲ ਕਰਦੇ ਨਾ, ਕਹਿੰਦੇ ਉਹਨਾਂ ਵਾਂਗਰਾਂ ਤੇਰੀ ਵੀ ਅਵਸਥਾ ਉੱਚੀ ਹੋ ਸਕਦੀ, ਜਿੱਦਾਂ ਸਵਾਸ ਉੱਤੇ ਚੜਾਉਂਦੇ ਨੇ ਨਾ ਆਪਣੀ ਸੁਰਤ, ਤੇਰੀ ਵੀ ਸੁਰਤ ਉੱਚੀ ਚੜ ਸਕਦੀ ਹੈ, ਪਰ ਤੈਨੂੰ ਵੀ ਸ਼ਰਾਬ ਪੀਣੀ ਪਏਗੀ। ਕਹਿੰਦੇ ਕਿਹੜੀ? ਕਹਿੰਦੇ ਇੱਦਾਂ ਕਰ, ਇਹ ਆਪਣੀ ਮਨ ਰੂਪੀ ਭੱਠੀ ਦੇ ਅੰਦਰ ਕੀ ਕਰ, ਭਾਂਡੇ ਦੇ ਅੰਦਰ ਕੀ ਕਰਨਾ ਆ? ਕਹਿੰਦੇ ਗੁੜ ਕਰ ਗਿਆਨ, ਕਹਿੰਦੇ ਜਿਹੜਾ ਗੁਰੂ ਕੋਲੋਂ ਗਿਆਨ ਲੈਣਾ, ਜਿਹੜੀ ਸੋਝੀ ਲੈਂਦੇ ਹਾਂ, ਪਹਿਲਾਂ ਤਾਂ ਇਹਨੂੰ ਵਿੱਚ ਪਾ। ਜੇ ਤੂੰ ਗੁਰਬਾਣੀ ਪੜ੍ਹੀ, ਇਹਦੇ ਕੋਲ ਸੋਝੀ ਨਹੀਂ ਲਈ, ਉਸ ਭਾਂਡੇ 'ਚ ਨਹੀਂ ਪਾਈ, ਕਹਿੰਦਾ ਆਪਾਂ ਗੁੜ ਨਹੀਂ ਪਾਇਆ, ਅਤੇ ਬਿਨਾਂ ਗੁੜ ਤੋਂ ਇਹ ਸੰਬੰਧ ਤੋਂ ਸ਼ਰਾਬ ਬਣਦੀ ਨਹੀਂ ਹੈ, ਅਤੇ ਬਿਨਾਂ ਗੁਰੂ ਦੇ ਗਿਆਨ ਤੋਂ ਬਗੈਰ ਸਾਡੀ ਉਹ ਅਵਸਥਾ ਬਣਦੀ ਨਹੀਂ ਹੈ। ਕਹਿੰਦੇ ਵੀ ਇਹਨੂੰ ਗੁੜ ਦੀ ਨਿਆਈ ਵਿੱਚ ਪਾ, ਫਿਰ ਕੀ ਕਰ? ਧਿਆਨ ਕਰ ਮਊਆ। ਧਿਆਨ ਕੀ ਹੈ? ਪ੍ਰਭੂ ਦੇ ਚਰਨਾਂ ਦੇ ਵਿੱਚ ਚਿੱਤ ਜੋੜਨਾ ਨੂੰ ਧਿਆਨ ਕਹਿੰਦੇ। ਕਹਿੰਦੇ ਹੁਣ ਦੇਖ, ਪਹਿਲਾਂ ਗੁੜ ਪਾ, ਅਤੇ ਮਊਆ ਕਿਹਨੂੰ ਕਹਿੰਦੇ ਆ? ਮਊਆ ਇੱਕ ਰੁੱਖ ਆ ਜਿਹਦੇ ਫੁੱਲ ਨਾ ਸ਼ਰਾਬ ਕੱਢਣ ਵਾਸਤੇ ਵਰਤੇ ਜਾਂਦੇ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਵੇਂ ਉਹਨਾਂ ਦਾ ਸੰਬੰਧ ਜਿਹੜਾ ਨਾ ਇੱਕ ਨਸ਼ੇ ਨੂੰ ਪੈਦਾ ਕਰਦਾ, ਇੱਦਾਂ ਹੀ ਗਿਆਨ ਅਤੇ ਧਿਆਨ ਵੀ ਤੇਰੇ ਅੰਦਰ ਨਾਮ ਰੂਪੀ ਨਸ਼ੇ ਨੂੰ ਪੈਦਾ ਕਰਦਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ। ਕਹਿੰਦੇ ਆਪਣਾ ਧਿਆਨ ਉਸ ਪ੍ਰਭੂ ਦੇ ਚਰਨਾਂ 'ਚ ਜਿਹੜੀ ਸੁਰਤੀ ਜੋੜਨੀ ਆ ਨਾ, ਕਹਿੰਦੇ ਇਹ ਧਿਆਨ, ਇਹ ਦੋਨੋਂ ਸਾਰੀ ਚੀਜ਼ਾਂ ਜ਼ਰੂਰੀ ਆ। ਹੁਣ ਤੁਸੀਂ ਦੇਖੋ, ਇਕੱਲਾ ਗੁੜ ਪਾ ਦਿਓ, ਉਹਦੀ ਸ਼ਰਾਬ ਨਹੀਂ ਬਣਨੀ, ਇਹ ਫੁੱਲ ਪਾਉਣੇ ਪੈਣੇ ਆ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਗਿਆਨ ਲੈ ਕੇ ਇਹ ਧਿਆਨ ਜੋੜਨਾ ਪੈਣਾ, ਧਿਆਨ ਲਾਉਣਾ ਪੈਣਾ, ਇਹ ਨਹੀਂ ਠੀਕ ਹੈ ਆਪਾਂ ਪੜ੍ਹੀ ਜਾਣਦੇ ਹਾਂ, ਪੜ੍ਹ ਪੜ੍ਹ ਗੱਡੀ ਲੱਦੀਏ, ਪੰਡਾ ਬੰਨੀ ਜਾਣਦੇ ਹਾਂ। ਨਹੀਂ, ਸਾਨੂੰ ਵੈਸੀ ਵਸਤਾ ਬਣਾਉਣੀ ਪੈਣੀ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਪੜ੍ਹਨ ਦੇ ਨਾਲ ਨਾਲ ਅਸੀਂ ਇਸ ਗੁਰਬਾਣੀ 'ਚੋਂ ਗਿਆਨ ਲੈਣਾ ਅਤੇ ਉਸ ਗਿਆਨ ਨੂੰ ਆਪਣੇ ਮਨ ਰੂਪੀ ਭੱਠੀ 'ਚ ਰੱਖਣਾ ਆ, ਠੀਕ ਹੈ, ਭਾਂਡੇ 'ਚ ਰੱਖਣਾ ਆ। ਜਦੋਂ ਭਾਂਡੇ 'ਚ ਰੱਖਾਂਗੇ ਤਾਂ ਫਿਰ ਧਿਆਨ ਜਿਹੜਾ ਫੁੱਲ ਪਾਉਣੇ ਆ ਨਾ, ਇਹਦਾ ਮਤਲਬ ਆਪਣਾ ਹੀ ਧਿਆਨ ਜੋੜਨਾ ਉਹਦੇ ਵਿੱਚ। ਇਹ ਦੋ ਚੀਜ਼ਾਂ ਪੈ ਗਈਆਂ, ਠੀਕ ਹੈ, ਅਤੇ ਫਿਰ ਕੀ ਕਹਿਣ ਲੱਗੇ, ਭਉ ਭਾਠੀ ਮਨ ਧਾਰਾ, ਮਨ ਭਾਂਡਾ ਆ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਭਉ ਭਾਠੀ, ਭਉ ਕਿਹਨੂੰ ਕਹਿੰਦੇ ਆ, ਭਉ ਡਰ ਨੂੰ ਕਹਿੰਦੇ, ਕਹਿੰਦੇ ਉਸ ਅਕਾਲਪੁਰਖ ਪਰਮਾਤਮਾ ਜਿਹੜਾ ਭਉ ਵਾਲਾ ਡਰ ਆ ਨਾ, ਉਹਦੇ ਡਰ ਵਿੱਚ ਰਹਿਣਾ, ਮਨ ਦਾ ਟਿਕਾਅ ਬਣਾ ਕੇ ਰੱਖਣਾ, ਕਹਿੰਦੇ ਇਹ ਵੀ ਵਿੱਚ ਤੈਨੂੰ ਪਾਉਣਾ ਪੈਣਾ। ਹੁਣ ਧਿਆਨ ਕਰਨਾ, ਡਰ ਬੜੀ ਉੱਚੀ ਵਸਤਾ, ਡਰ ਦੇ ਨਾਲ ਹੀ ਸਾਡੇ ਮਨ 'ਚ ਤਬਦੀਲੀ ਆਉਂਦੀ ਆ, ਮਨ ਦੇ ਵਿੱਚ ਤਬਦੀਲੀ ਆਉਂਦੀ ਆ। ਜਿੰਨਾ ਚਿਰ ਸਾਡੇ ਮਨ 'ਚ ਡਰ ਨਹੀਂ ਨਾ ਪਰਮਾਤਮਾ ਦਾ, ਸਾਡੇ 'ਚ ਤਬਦੀਲੀ ਨਹੀਂ ਆ ਸਕਦੀ, ਠੀਕ ਹੈ। ਇੱਕ ਜਗ੍ਹਾ 'ਤੇ ਕਬੀਰ ਜੀ ਹੋਰ ਲਿਖਦੇ ਆ, ਕਹਿੰਦੇ ਭਉ ਪਈ, ਠੀਕ ਹੈ, ਕਹਿੰਦਾ ਭਾਉ ਕਿ ਜਦੋਂ ਤੈਨੂੰ ਭੈ ਅਵਸਥਾ ਪੈਂਦਾ ਨਾ, ਜਦੋਂ ਤੇਰੇ ਅੰਦਰ ਡਰ ਪੈਦਾ ਹੁੰਦਾ, ਇੱਕ ਜਗ੍ਹਾ 'ਤੇ ਵੀ ਲਿਖਿਆ ਭੈ ਬਿਨ ਭਗਤ ਨ ਉਪਜੇ, ਕਿ ਭੈ ਤੋਂ ਡਰ ਤੋਂ ਬਗੈਰ ਭਗਤੀ ਉਤਪੰਨ ਨਹੀਂ ਹੁੰਦੀ। ਫਿਰ ਕੀ ਕਹਿਣ ਲੱਗੇ, ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਉਰਾਂ ਕਰ ਪਾਣੀ ਵਿਆ, ਜਾਏ ਮਿਲਿਓ ਢਲ ਕੂਲ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਕੀ ਕਰ, ਭਲੀ ਭਈ ਜੋ ਭਉ ਭਰਿਆ, ਭਲੀ ਦਾ ਪਰ ਚੰਗਾ ਹੋਇਆ, ਕਹਿ ਲੱਗੇ ਬੜਾ ਚੰਗਾ ਹੋਇਆ, ਬੜਾ ਵਧੀਆ ਹੋਇਆ, ਜਿਹੜਾ ਇਸ ਮਨ ਨੂੰ ਡਰ ਪੈਦਾ ਹੋ ਗਿਆ। ਉਹ ਡਰ ਦੇ ਪੈਦਾ ਹੋਣ ਨਾਲ ਕੀ ਹੋਇਆ, ਦਿਸ਼ਾ ਗਈ ਸਭ ਭੂਲ। ਕਹਿੰਦੇ ਜਿਹੜਾ ਮਨ ਆ ਨਾ, ਜਦੋਂ ਗੁਰੂ ਚਰਨਾਂ ਵਿੱਚ ਬਹਿੰਦਾ ਸੀ ਤੇ ਇਹ ਭੱਜਾ ਹੀ ਫਿਰਦਾ ਸੀ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕੁਝ ਮੰਗ ਲਾ, ਕਦੀ ਕੁਝ ਮੰਗ ਲਾ। ਕਹਿੰਦੇ ਜਿੱਦਣ ਦਾ ਦਿਨ ਡਰ ਪੈਦਾ ਹੋਇਆ ਨਾ, ਇਹਨੂੰ ਸਭ ਦੀਆਂ ਦਿਸ਼ਾ ਹੀ ਭੁੱਲ ਗਈਆਂ, ਵੀ ਮੈਂ ਜਾਣਾ ਕਿਹੜੇ ਪਾਸੇ ਆ। ਅੱਗੇ ਹੁੰਦਾ ਸੀ ਇਹਨੂੰ, ਦੇਖੋ ਨਾ ਸਾਡੇ ਮਨ 'ਚ ਕੀ ਹੁੰਦਾ, ਅਸੀਂ ਗੁਰਬਾਣੀ ਪੜ੍ਹਨ ਲਿਆਉਂਦੇ, ਸਾਡੇ ਮਨ 'ਚ ਪਤਾ ਕੀ ਹੁੰਦਾ, ਵੀ ਠੀਕ ਆ, ਸਾਰੇ ਕਹਿੰਦੇ ਆ ਕੁਝ ਮੰਗੋ ਨਾ, ਸਾਰੇ ਕਹਿੰਦੇ ਕਿਸੇ ਜੀ ਦੀ ਲੋੜ ਨਹੀਂ ਹੈ, ਪਰ ਹੁਣ ਕੀ ਕਰੀਏ, ਮੁਸੀਬਤ 'ਚ ਫਸੇ ਬੰਦੇ ਨੂੰ ਤਾਂ ਅਰਦਾਸ ਕਰਨੀ ਪੈਂਦੀ ਹੈ, ਬੇਨਤੀ ਕਰਨੀ ਪੈਂਦੀ, ਗੁਰੂ ਜੀ ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ। ਹੁਣ ਉਹ ਉਸ ਚੀਜ਼ 'ਚ ਫਸਿਆ ਬੰਦਾ ਨਾ, ਗੁਰਬਾਣੀ ਪੜ੍ਹਨ ਡਿਆ ਅਤੇ ਗੁਰਬਾਣੀ ਦਾ ਮੁੱਲ ਨਾਲ ਦੀ ਨਾਲੇ ਪਾਈ ਜਾਣ ਡਿਆ ਕਿ ਮੈਂ ਪਾਠ ਕਰਨ ਡਿਆਂ ਅਤੇ ਮੇਰਾ ਫਲਾਣਾ ਅੱਜ ਕੰਮ ਕਰ ਦਿਓ, ਕਿਰਪਾ ਕਰ ਦਿਓ, ਆਨੰਦ ਆ ਜਾਵੇ ਵੀ ਮੈਂ ਅੱਜ ਇਹ ਪਾਠ ਕੀਤਾ। ਗੁਰੂ ਪਿਆਰਿਓ, ਇਹ ਪਾਠ ਤਾਂ ਗਿਆਨ ਆ, ਸੂਝੀ ਆ। ਇਹਨੂੰ ਤੁਸੀਂ ਸੰਸਾਰ ਦੀ ਚੀਜ਼ ਨਾਲ ਕਿਉਂ ਜੋੜਦੇ ਹੋ, ਸੰਸਾਰ ਦੀ ਝੂਠੀ ਮੰਗ ਨਾਲ ਕਿਉਂ ਜੋੜਦੇ ਹੋ? ਕਹਿਣ ਵਾਲਿਆਂ ਤਾਂ ਕਹਿਤਾ, ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਹੁਣ ਆਪਾਂ ਇੱਕ ਪੰਕਤੀ ਪੜ੍ਹੀ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਵੀ ਜੋ ਪਰਮਾਤਮਾ ਕੋਲੋਂ ਮੰਗੀਏ ਉਹ ਮਿਲ ਜਾਂਦਾ। ਅਤੇ ਇਸ ਗੁਰਬਾਣੀ ਵਿੱਚ ਲਿਖਿਆ, ਬਿਨ ਦੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਹੁਣ ਇਹ ਵੀ ਤਾਂ ਲਿਖਿਆ ਨਾ ਗੁਰਬਾਣੀ ਅੰਦਰ ਹੀ ਲਿਖਿਆ ਨਾ, ਬਾਹਰ ਥੋੜ੍ਹੀ ਹੈਗਾ। ਹੁਣ ਇੱਥੇ ਲਿਖਿਆ ਵੀ ਤੂੰ ਜੋ ਮੰਗੇਗਾ ਮਿਲ ਜੂ, ਉੱਥੇ ਲਿਖਿਆ ਮੰਗਣਾ ਹੀ ਨਹੀਂ ਹੈ ਪਰਮਾਤਮਾ ਤੋਂ ਇਲਾਵਾ, ਜਾਈਏ ਕਿੱਧਰ। ਸੋ ਗੌਰ ਕਰੀਏ ਅੱਜ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਕੌਣ ਕੌਣ ਮੰਗੇ ਪਰਮਾਤਮਾ ਕੋਲ ਜਿਹਨੂੰ ਸਭ ਕੁਛ ਮਿਲ ਜੂਗਾ। ਹੁਣ ਦੇਖਣਾ, ਇੱਕ ਬੰਦਾ ਸੀਗਾ, ਤੇ ਉਹ ਕਿਤੇ ਨਾ ਉਹਦੀ ਭੂਆ ਜੀ ਉਹਨੂੰ ਮਿਲੇ, ਇੱਕ ਦਿਨ ਉਹਦੇ ਘਰ ਆਏ, ਤੇ ਭੂਆ ਜੀ ਨੂੰ ਤਾਨੇ ਮਾਰਨ ਲੱਗ ਪਿਆ। ਕਹਿੰਦਾ ਭੂਆ ਜੀ, ਆਹ ਪਿੱਛੇ 6 ਕੁ ਮਹੀਨੇ ਪਹਿਲਾਂ ਨਾ ਮੇਰੇ 'ਤੇ ਬੜੀ ਮੁਸੀਬਤ ਬਣੀ, ਮੈਂ ਬੜਾ ਪਰੇਸ਼ਾਨ, ਤਾਂ ਰੁਪਈਏ 1 ਲੱਖ ਦੀ ਲੋੜ ਪਈ। ਤਾਂ ਦੇਖ ਲਓ ਭੂਆ ਜੀ ਕੀ ਸੀ, ਤੁਸੀਂ 1 ਲੱਖ ਰੁਪਈਆ ਅਗਰ ਦੇ ਦਿੰਦੇ ਤੇ, ਤੁਹਾਡੇ ਕੋਲ ਇੰਨਾ ਪੈਸਾ ਆ, 1 ਲੱਖ ਰੁਪਏ ਪਿੱਛੇ ਤੁਸੀਂ ਮਰ ਗਏ। ਹੁਣ ਉਹ ਭੂਆ ਜੀ ਜਿਹੜੇ ਸੀ ਨਾ, ਉਹਦੀ ਸਾਰੀ ਗੱਲ ਸੁਣ ਕੇ ਤਾਂ ਉਹਨੂੰ ਪਤਾ ਹੀ, ਕਹਿੰਦੇ ਕਹਿੰਦੇ ਪੁੱਤ ਤੂੰ ਮੈਨੂੰ ਇਹ ਦੱਸ ਪਹਿਲਾਂ ਵੀ ਤੂੰ ਮੈਨੂੰ ਇਸ 1 ਲੱਖ ਵਾਸਤੇ ਮਿਲਿਆ ਕਿੱਦਣ, ਤੂੰ 1 ਲੱਖ ਵਾਸਤੇ ਮੈਨੂੰ ਕਿਹਾ ਕਿੱਦਣ, ਤੂੰ ਮੈਨੂੰ ਮਿਲ ਦਿਓ ਤਾਂ ਸਹੀ। ਇਹਦਾ ਮੈਂ 1 ਲੱਖ ਰੁਪਈਆ ਲੈਣ ਲਈ ਭੂਆ ਜੀ ਕੋਲ ਪਹਿਲਾਂ ਮਿਲਣਾ ਜ਼ਰੂਰੀ ਸੀ, ਹੈ ਨਾ, ਤੂੰ ਮੈਨੂੰ ਮਿਲ ਦਿਉ ਫਿਰ ਮੇਰੇ ਕੋਲ ਮੰਗ ਦਿਉ ਫਿਰ ਮੈਂ ਦੇ ਦਿੰਦੀ, ਤੂੰ ਤਾਂ ਮੈਨੂੰ ਮਿਲਿਆ ਹੀ ਨਹੀਂ, ਆਹ ਤਾਂ ਮੈਂ ਤੈਨੂੰ ਆਪ ਮਿਲਣ ਆਈ ਹਾਂ ਤਾਂ ਤੂੰ ਮੈਨੂੰ ਤਾਨੇ ਮਾਰਨ ਲੱਗ ਪਿਆ, ਤੂੰ ਤਾਂ ਮੈਨੂੰ ਮਿਲਿਆ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ। ਇਹਦਾ ਮਤਲਬ ਕਿਸੇ ਕੋਲ ਕੁਝ ਲੈਣ ਲਈ ਪਹਿਲਾਂ ਮਿਲਣਾ ਜ਼ਰੂਰੀ ਹੈ, ਪਰਮਾਤਮਾ ਕੋਲੋਂ ਵੀ ਕੁਝ ਲੈਣ ਲਈ ਮੰਗਣ ਲਈ ਪਹਿਲਾਂ ਮਿਲਾਪ ਜ਼ਰੂਰੀ ਹੈ। ਅਤੇ ਧਿਆਨ ਕਰੋ ਫਿਰ ਕੀ ਲਿਖਿਆ, ਕੌਣ ਮੰਗ ਸਕਦੇ ਪਰਮਾਤਮਾ ਕੋਲੋਂ? ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਆਹ ਹੁਣ ਵਿਖਿਆਨ ਕਰੀਏ, ਕਈ ਕਾਰਾਂ ਇੱਦਾਂ ਦੀਆਂ ਨੇ ਅਗਲੇ ਟਾਇਰਾਂ ਨਾਲ ਤੁਰਦੀਆਂ ਪਹਿਲਾਂ, ਅਤੇ ਕਈ ਕਾਰਾਂ ਪਿਛਲੇ ਟਾਇਰ ਜ਼ੋਰ ਲਾਉਂਦੇ। ਇੱਦਾਂ ਹੀ ਗੁਰਬਾਣੀ ਵੀ, ਗੁਰਬਾਣੀ ਵੀ ਇੱਕ ਐਸੀ ਗੱਡੀ ਆ ਜਿਹਨੇ ਸਾਡਾ ਜੀਵਨ ਦਾ ਉਧਾਰ ਕਰਨਾ, ਸਾਨੂੰ ਕਿਤੇ ਪਹੁੰਚਾਉਣਾ ਆ। ਇਹਨਾਂ ਪੰਕਤੀਆਂ 'ਚ ਪਹਿਲਾਂ ਪਿਛਲੇ ਟਾਇਰ ਤੁਰਨੇ ਆ, ਪਹਿਲਾਂ ਪਿਛਲੀਆਂ ਪੰਕਤੀਆਂ ਦਾ ਵਿਖਾਣ ਹੋਣਾ ਹੈ ਕਿ ਨਾਨਕ ਦਾਸ, ਨਾਨਕ ਆਉਣਿਆ ਨਾਨਕ ਜਿਹੜਾ ਆਪਣੀ ਹਉਮੈ ਦੀ ਸਾਥ ਛੱਡ ਦਿੰਦਾ, ਆਪਣੇ ਨੱਕ ਦੀ ਸਾਥ ਛੱਡ ਦਿੰਦਾ, ਉਹ ਨਾਨਕ ਵਰਗਾ ਬਣ ਜਾਂਦਾ। ਅਤੇ ਗੁਰੂ ਜੀ ਕਹਿੰਦੇ ਨਾਨਕ ਦਾਸ, ਜਿਹੜੀ ਆਪਣੀ ਹਉਮੈ ਮਾਰ ਦਿੰਦਾ ਉਹ ਪਰਮਾਤਮਾ ਦਾਸ ਬਣ ਸਕਦਾ, ਜਿਹਦੇ ਅੰਦਰ ਜੇ ਮੈਂ ਹਾਂ ਉਹ ਦਾਸ ਨਹੀਂ ਬਣ ਸਕਦਾ। ਕਹਿੰਦੇ ਨਾਨਕ ਵਰਗਾ ਬਣ ਜਾਏਗਾ ਨਾ, ਹਉਮੈ ਮਰ ਜੂਗੀ ਤੇਰੀ ਨਾਮ ਸਿਮਰਨ ਕਰਦਿਆਂ ਕਰਦਿਆਂ, ਫਿਰ ਤੂੰ ਦਾਸ ਬਣ ਜਾਏਗਾ ਪਰਮਾਤਮਾ ਦਾ। ਜਦੋਂ ਨਾਮ ਸਿਮਰਨ ਕਰਦਿਆਂ ਕਰਦਿਆਂ ਦਾਸ ਬਣ ਜਾਏਗਾ, ਨਾਨਕ ਦਾਸ ਮੁਖ ਤੇ ਜੋ ਬੋਲੇ, ਕਹਿੰਦੇ ਫਿਰ ਤੇਰਾ ਪਰਮਾਤਮਾ ਨਾਲ ਮਿਲਾਪ ਹੋ ਜੂ, ਕਿਉਂਕਿ ਦਾਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਜਿਹੜਾ ਉਹਦਾ ਭਗਤ ਆ, ਉਹਦਾ ਮਿਲਾਪ ਹੋ ਜਾਂਦਾ। ਕਹਿੰਦਾ ਫਿਰ ਤੇਰਾ ਮਿਲਾਪ ਹੋ ਜੂਗਾ, ਕਹਿੰਦਾ ਜਦੋਂ ਮਿਲਾਪ ਹੋ ਜੂਗਾ ਨਾਨਕ ਦਾਸ, ਕਹਿੰਦਾ ਉਹਦਾ ਰੱਬ ਦਾ ਪਿਆਰਾ ਆਪਣੇ ਮੂੰਹ ਤੋਂ ਜੋ ਵੀ ਬੋਲੇਗਾ, ਇਹਾਂ ਧਰਤੀ ਤੇ ਊਹਾਂ ਸੱਚਖੰਡ, ਕਹਿੰਦਾ ਸੱਚ ਹੋਵੇਗਾ। ਉਹਦੇ ਲਈ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ, ਕੌਣ ਪਰਮਾਤਮਾ ਦਾ ਦਾਸ, ਜੋ ਵੀ ਪਰਮਾਤਮਾ ਕੋਲੋਂ ਮੰਗੇਗਾ ਉਹਨੂੰ ਉਹੀ ਮਿਲ ਜਾਏਗਾ। ਮੰਗੇਗਾ ਕੀ ਉਹ? ਜਦੋਂ ਆਤਮਾ ਭਗਤੀ ਕਰਦਿਆਂ ਕਰਦਿਆਂ ਦਸਮ ਦੁਆਰ 'ਚ ਪਹੁੰਚ ਜਾਂਦੀ ਹੈ, ਇਹਦਾ ਉਸ ਸ਼ਬਦ ਨਾਲ ਮਿਲਾਪ ਹੋ ਜਾਂਦਾ, ਅਣਗਤ ਸ਼ਬਦ ਉਜਾਗਰ ਹੋ ਜਾਂਦਾ, ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਉਸ ਅਵਸਥਾ ਵਿੱਚ ਪਹੁੰਚੀ ਆਤਮਾ ਨਾ ਧੀਆਂ ਨਾ ਪੁੱਤਰ ਨਾ ਕਾਰਾਂ ਨਾ ਕੋਠੀਆਂ ਮੰਗਦੀ। ਕੀ ਮੰਗਦੀ ਆ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਅਵਸਥਾ ਵਿੱਚ ਪਹੁੰਚੀ ਆਤਮਾ 'ਚ ਤਬਦੀਲੀ ਆ ਜਾਂਦੀ ਆ, ਉਹ ਕੀ ਮੰਗਦੀ ਆ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪੰਜ ਅੱਖਰ ਨੇ ਇਹ, ਪੰਜ ਅੱਖਰ ਨੇ ਨਾਨਕ, ਫਿਰ ਨਾਮ ਦੋ, ਨਾਨਕ ਨਾਮ ਚੜ੍ਹਦੀ ਕਲਾ ਇੱਕ ਅੱਖਰ ਹੈ, ਤੇਰੇ ਭਾਣੇ ਇੱਕ ਅੱਖਰ ਆ, ਸਰਬੱਤ ਦਾ ਭਲਾ ਇੱਕ ਅੱਖਰ ਆ। ਕਿਵੇਂ? ਉਹ ਫਿਰ ਮੰਗਦੀ ਆ ਨਾਨਕ, ਹੇ ਨਾਨਕ, ਕਹਿੰਦਾ ਭਾਵ ਕਿ ਮੇਰੇ ਅੰਦਰ ਵੀ ਅਤੇ ਬਾਕੀਆਂ ਦੇ ਅੰਦਰ ਵੀ ਇਹੀ ਅਵਸਥਾ ਆ ਜਾਏ, ਇਹ ਤੇਰੇ ਦਾਸ ਬਣ ਜਾਣ, ਇਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਵੇ, ਨੱਕ ਦੀ ਸਾਰ ਖਤਮ ਹੋ ਜਾਵੇ, ਸੰਸਾਰ ਮਗਰ ਭੱਜੇ ਫਿਰਦੇ ਉਹ, ਕਿਰਪਾ ਕਰ ਖਤਮ ਹੋ ਜਾਵੇ। ਜਦੋਂ ਇਹ ਮਨ ਨਾਨਕ ਬਣ ਜਾਏਗਾ, ਇਹਦੀ ਹਉਮੈ ਮਰ ਜਾਏਗੀ, ਫਿਰ ਇਹ ਕੀ ਮੰਗੇਗਾ? ਨਾਮ, ਨਾਨਕ ਨਾਮ, ਕਿਉਂਕਿ ਮਨ ਦੀ ਮੈਂ ਮਰਨ ਵਾਲਾ ਹੀ ਨਾਮ ਨਾਲ ਜੁੜ ਸਕਦਾ। ਅੰਦਰ ਜਿਹੜਾ ਫਿਰ ਨਾਮ ਨਾਲ ਜੁੜ ਜਾਏਗਾ ਉਹਦਾ ਕੀ ਹੋਏਗਾ? ਚੜ੍ਹਦੀ ਕਲਾ। ਜਿਹੜਾ ਨਾਮ ਨਾਲ ਜੁੜਿਆ ਉਹ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ, ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਜਾਗਦੇ ਕੀ ਹੋ ਰਿਹਾ। ਨਾਨਕ ਨਾਮ ਚੜ੍ਹਦੀ ਕਲਾ, ਜਿਹੜਾ ਚੜ੍ਹਦੀ ਕਲਾ 'ਚ ਰਹਿੰਦਾ ਨਾ, ਤੇਰੇ ਭਾਣੇ, ਕਹਿੰਦਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਤੇਰੇ ਭਾਣੇ 'ਚ ਰਹਿ ਸਕਦਾ। ਜਿਹੜਾ ਤੇਰੇ ਭਾਣੇ 'ਚ ਰਹਿੰਦਾ ਉਹ ਕੀ ਮੰਗਦਾ? ਸਰਬੱਤ ਦਾ ਭਲਾ। ਕਹਿੰਦਾ ਫਿਰ ਉਹ ਸਰਬੱਤ ਦਾ ਭਲਾ ਮੰਗਦਾ। ਇਸ ਅਵਸਥਾ 'ਚ ਉਹ ਪਹੁੰਚ ਜਾਂਦਾ, ਕਹਿੰਦਾ ਭਾਵ ਕਿ ਮੰਗਣ ਦੀ ਅਵਸਥਾ ਇੱਕ ਭਗਤ ਦੀ ਹੈ ਜਿਹੜਾ ਪਰਮਾਤਮਾ 'ਚ ਲੀਨ ਹੋਇਆ, ਜਿਹੜਾ ਉਹਦੇ ਸਾਹਮਣੇ ਖੜਾ। ਠੀਕ ਹੈ, ਉਹ ਕਦੀ ਵੀ ਸੰਸਾਰ ਨਹੀਂ ਮੰਗਦਾ, ਉਹ ਕੇਵਲ ਤਾਂ ਕੇਵਲ ਸੰਸਾਰ ਦਾ ਭਲਾ ਮੰਗਦਾ। ਅਤੇ ਭਲਾ ਕਿਹਦੇ 'ਚ ਆ? ਨਾਮ ਸਿਮਰਨ 'ਚ। ਧਿਆਨ ਕਰਨਾ, ਜੇ ਕੋਈ ਬੰਦਾ ਕਹੇ ਨਾ ਵੀ ਪਰਮਾਤਮਾ ਇਹਦਾ ਭਲਾ ਕਰੇ, ਯਾਰ ਇਹਦੇ ਪੁੱਤਰ ਨਹੀਂ ਹੈਗਾ, ਇਹਨੂੰ ਪੁੱਤਰ ਦੇ ਦੇਵੇ। ਗੁਰੂ ਪਿਆਰਿਓ, ਪੁੱਤਰ ਕੋਈ ਭਲਾ ਨਹੀਂ ਹੈ। ਸਭ ਤੋਂ ਵੱਡਾ ਭਲਾ ਕੌਣ ਹੈ? ਗੁਰੂ ਜੀ ਕਹਿੰਦੇ ਸੇਵਾ ਕੋ ਦੋਵੇਂ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਗੁਰੂ ਜੀ ਨੇ। ਕਹਿੰਦੇ ਦੋਨੋਂ ਭਲਾਈ ਦੇ ਕੰਮ ਕਰਦੇ ਆ। ਕਹਿੰਦਾ ਕੌਣ? ਕਹਿੰਦੇ ਇੱਕ ਪਰਮਾਤਮਾ ਅਤੇ ਇੱਕ ਸਾਧੂ ਭਲਾਈ ਦੇ ਕੰਮ ਕਰਦੇ ਆ। ਕਹਿੰਦਾ ਕਿਹੜੇ? ਕਹਿੰਦਾ ਜੇ ਉਹ ਦਾਤਾ ਮੁਕਤੀ ਦਾ ਨਾ, ਤਾਂ ਸੰਤ ਨਾਮ ਜਪਾਉਂਦੇ ਫਿਰਦੇ ਨੇ। ਕਹਿੰਦਾ ਭਾਵ ਸਭ ਤੋਂ ਉੱਤਮ ਭਲਾਈ ਦਾ ਕੰਮ ਨਾਮ ਜਪਾਉਣਾ ਆ। ਕਿਸੇ ਨੂੰ ਗੁਰੂ ਦੇ ਲੜ ਲਾ ਦੇਣਾ, ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਦੇਣੀ, ਕਿਸੇ ਨੂੰ ਗੁਰੂ ਦਾ ਪੱਲਾ ਫੜਾ ਕੇ ਅਤੇ ਨਾਮ ਸਿਮਰਨ ਦੇ ਨਾਲ ਸਮਝਾਉਣਾ, ਉਹਨੂੰ ਜੋੜਨਾ, ਬੜਾ ਵੱਡਾ ਭਲਾ ਆ। ਅਤੇ ਗੁਰੂ ਜੀ ਕਹਿਣ ਲੱਗੇ ਵੀ ਇਹ ਭਲਾਈ ਦਾ ਕੰਮ ਕਰਨ ਰਹੇ, ਹੈ ਨਾ। ਇਹਦਾ ਮਤਲਬ ਕੀ ਆ? ਕਿ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਭਲਾਈ ਦਾ ਕੰਮ ਉੱਤਮ ਕਿਹੜਾ ਆ? ਉਹ ਸਰਬੱਤ ਦਾ ਭਲਾ ਕੀ ਆ? ਕਿ ਜੇ ਕੋਈ ਬੰਦਾ ਕਹਿੰਦਾ ਸਭ ਦਾ ਹੀ ਭਲਾ ਹੋ ਜਾਏ, ਅਤੇ ਸਭ ਦਾ ਭਲਾ ਨਾਮ 'ਚ ਹੋ ਸਕਦਾ, ਹੈ ਨਾ। ਜੇ ਕੋਈ ਬੰਦਾ ਕਹੇ ਮੈਂ ਤਾਂ ਚਾਹੁੰਦਾ ਸਭ ਦਾ ਹੀ ਭਲਾ ਹੋਵੇ, ਰੁਪਈਆ ਹਜ਼ਾਰ ਕਿਸੀ ਮੇਰੇ ਕੋਲ, ਮੈਂ ਕੱਲ੍ਹ ਮੰਗਤੇ ਨੂੰ ਫੜਾਤਾ ਵੀ ਚੱਲ ਤੇਰਾ ਭਲਾ ਹੋਵੇ। ਗੁਰੂ ਪਿਆਰਿਓ, ਇਹ ਗੱਲ ਪੱਲੇ ਬੰਨਿਓ, ਉਹ ਇੱਕ ਨੂੰ ਤੂੰ 1,000 ਰੁਪਇਆ ਦਿੱਤਾ ਅਤੇ ਉਹ ਸਰੀਰ ਹੀ ਖਾ ਗਿਆ 1,000 ਰੁਪਇਆ, ਮਨ ਨੂੰ ਕੁਛ ਨਹੀਂ ਮਿਲਿਆ ਉਹਦੇ 'ਚੋਂ। ਹੋ ਸਕਦਾ ਹੈ ਉਹ ਪਰਾਂ ਜਾ ਕੇ ਅਤੇ ਸ਼ਰਾਬ ਪੀਣ ਡਿਆ ਹੋਵੇ, ਤੇਰੇ ਸਾਹਮਣੇ ਰੋਣ ਡਿਆ ਅਤੇ ਪਰਾਂ ਜਾ ਕੇ ਸ਼ਰਾਬ ਪੀਣ ਡਿਆ। ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਗੱਲ ਵਿਚਾਰਨ ਦੀ। ਇੱਕ ਦਿਨ ਇੱਕ ਸੱਜਣ ਆਏ ਅਤੇ ਕਹਿਣ ਲੱਗੇ, ਕਹਿੰਦੇ ਬਾਬਾ ਜੀ ਬੜਾ ਭਲਾਈ ਦਾ ਕੰਮ ਕਰੀਦਾ। ਅੱਛਾ ਜੀ, ਬਹੁਤ ਅੱਛਾ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਤੁਹਾਨੂੰ ਦਿਖਾ ਕੇ ਲੈ ਗਏ। ਚਲੋ ਆਓ, ਚਲੇ ਗਏ ਨਾਲ ਲੈ ਗਿਆ। ਕਹਿੰਦਾ ਬਾਬਾ ਜੀ ਵੀ ਇੱਥੇ ਝੁੱਗੀ ਹੁੰਦੀ ਸੀ ਅਤੇ ਮੈਂ ਢਾਤੀ, ਅਤੇ ਮੈਂ ਸਿੰਘ ਨੂੰ ਕਮਰਾ ਪਾ ਕੇ ਦਿੱਤਾ ਹੁਣ। ਬਹੁਤ ਅੱਛਾ ਬਾਈ, ਬਹੁਤ ਅੱਛਾ ਹੈ, ਮਾਲਕ ਚੜ੍ਹਦੀਆਂ ਕਲਾ ਕਰੇ, ਤੂੰ ਭਲਾਈ ਕਰਨ ਡੇ? ਕਹਿੰਦਾ ਹਾਂਜੀ। ਉਹ ਗੱਲ ਸੁਣੋ, ਜਿਹੜਾ ਝੁੱਗੀ 'ਚ ਰਹਿੰਦਾ ਸੀ ਉਹ ਕਿੱਥੇ? ਕਹਿੰਦਾ ਉਹ ਅੰਦਰ ਹੀ ਹੋਣਾ, ਹੋਰ ਉਹਨੇ ਕਿੱਥੇ ਹੋਣਾ? ਉਹਨੂੰ ਕਮਰਾ ਪਾਤਾ ਪੱਕਾ, ਪੱਖਾ ਲਵਾਤਾ ਮੈਂ, ਇੰਨਾ ਉਹਦਾ ਭਲਾ ਕੀਤਾ ਵੀ ਗਰੀਬ ਆਦਮੀ ਹੈ, ਕੋਈ ਗੱਲ ਨਹੀਂ, ਪੱਖਾ ਲਾਤਾ ਹੁਣ ਸੌਖਾ ਰਵੇ। ਚੱਲ ਫਿਰ ਉਹਨੂੰ ਮਿਲ ਗਈ ਯਾਰ, ਉਹਨੂੰ ਮਿਲਣਾ, ਤੁਸੀਂ ਮਿਲਣਾ ਹੈ, ਮਿਲਾ ਦੇ ਯਾਰ। ਅੰਦਰ ਗਏ ਤਾਂ ਰੋਣ ਡਿਆ, ਰੋਣ ਡਿਆ। ਉਹਨੂੰ ਪੁੱਛਿਆ ਭਾਈ ਸੱਜਣਾ ਉਹ ਕੀ ਹਾਲ ਚਾਲ ਹੈ ਬਈ, ਮੂੰਹ ਚੁੱਕਿਆ ਰੋਂਦੇ ਰੋਂਦੇ ਨੇ। ਕਹਿੰਦਾ ਜੀ ਠੀਕ ਹੈ, ਕਾਹਦਾ ਸਾਡਾ ਹਾਲ ਆ, ਉਹ ਕੀ ਗੱਲ ਹੋ ਗਈ? ਚੰਗਾ ਬੰਦਾ ਯਾਰ, ਆ ਦੱਸਿਆ ਸਿੰਘ ਨੇ ਵੀ ਇਹਨੇ ਤੇਰਾ ਬੜਾ ਭਲਾ ਕੀਤਾ। ਕਹਿੰਦਾ ਕਿਹੜੇ ਸਿੰਘ ਨੇ? ਆਹ ਨਾਲ ਆਇਆ ਸਾਡੇ, ਇਹ ਕਹਿੰਦਾ ਤੇਰਾ ਭਲਾ ਬੜਾ ਕੀਤਾ ਵੀ, ਤੇ ਕੋਈ ਝੁੱਗੀ ਹੁੰਦੀ ਸੀ ਇੱਥੇ? ਕਹਿੰਦਾ ਹਾਂਜੀ, ਪਾਟੀ ਜੀ ਟੁੱਟੀ ਜੀ ਝੁੱਗੀ ਪਾਈ ਸੀਗੀ। ਅਤੇ ਫਿਰ ਤਾਂ ਤੂੰ ਚੰਗਾ ਰਿਹਾ, ਕਮਰਾ ਪਾਤਾ ਤੈਨੂੰ, ਪੱਖਾ ਲਵਾਤਾ ਹੁਣ, ਹੈਂ, ਤਾਂ ਤੂੰ ਹੁਣ ਵੀ ਰੋਈ ਜਾਣ ਡਿਆ, ਜੀ ਵੀ ਰੋਣ ਡਿਆ ਤੂੰ, ਹੁਣ ਕਿਉਂ ਰੋਣ ਡਿਆ? ਅਤੇ ਉਹ ਕੀ ਕਹਿੰਦਾ? ਕਹਿੰਦਾ ਖਾਲਸਾ ਜੀ, ਦੋ ਕੁ ਦਿਨ ਤਾਂ ਮੈਨੂੰ ਬੜਾ ਚਾਅ ਚੜਿਆ ਵੀ ਯਾਰ ਕਿੱਥੇ ਝੁੱਗੀ ਸੀਗੀ। ਕਹਿੰਦਾ ਮੈਂ ਪਰਮਾਤਮਾ ਅੱਗੇ ਬੇਨਤੀ ਕੀਤੀ ਵੀ ਵਾਹ ਧੰਨਿਆ ਮਾਲਕਾ, ਤੂੰ ਕਿਹੜੇ ਕਿਹੜੇ ਰੰਗਾਂ 'ਚ ਫਿਰਦਾ ਆ, ਹੈਂ, ਕੋਈ ਪਤਾ ਤੂੰ ਕਿਹੜੇ ਰੂਪ 'ਚ ਬਣ ਕੇ ਕੀ ਆ ਜਾਣਾ? ਕਿੱਥੇ ਮੈਂ ਝੁੱਗੀ 'ਚ ਰਹਿੰਦਾ ਸੀਗਾ, ਝੁੱਗੀ ਢਾਹ ਕੇ ਅਤੇ ਸਿੰਘ ਨੇ ਮੈਨੂੰ ਕਮਰਾ ਪਾਤਾ, ਪੱਖਾ ਵੀ ਲਾਤਾ, ਕਿੰਨਾ ਆਨੰਦ ਆਉਣ ਡਿਆ। ਦੋ ਕੁ ਦਿਨ ਮੈਂ ਬੜਾ ਖੁਸ਼ ਹੋਇਆ। ਅਤੇ ਹੁਣ ਕੀ ਹੋਇਆ, ਕਿੰਨਾ ਚਿਰ ਹੋ ਗਿਆ ਕਮਰਾ ਬਣੇ ਨੂੰ? ਕਹਿੰਦਾ ਜੀ ਮਹੀਨਾ ਹੋ ਗਿਆ। ਅਤੇ ਫਿਰ ਰੋਣ ਵਾਲੀ ਕਿਹੜੀ ਗੱਲ ਹੈ ਬਈ, ਦੋ ਦਿਨ ਖੁਸ਼ ਰਿਹਾ ਤਾਂ ਹੁਣ ਵੀ ਖੁਸ਼ ਰਿਹਾ। ਅਤੇ ਉਹ ਕੀ ਕਹਿੰਦਾ? ਕਹਿੰਦਾ ਖਾਲਸਾ ਜੀ, ਜਿਹੜੀ ਝੁੱਗੀ 'ਚ ਲਿਵ ਲੱਗਦੀ ਸੀ ਉਹ ਕਮਰੇ 'ਚ ਨਹੀਂ ਲੱਗਦੀ। ਜੇ ਉਹ ਨਜ਼ਾਰਾ ਝੁੱਗੀ 'ਚ ਸੀ ਉਹ ਕਮਰੇ 'ਚ ਨਹੀਂ ਆ। ਕਹਿੰਦਾ ਕਿਉਂ? ਕਹਿੰਦਾ ਜੀ ਉਹ ਪੰਕਤੀ ਵਾਕਈ ਸਾਹਮਣੇ ਆ ਗਈ, ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਗਏ। ਕਹਿੰਦਾ ਐਸਾ ਸੁੱਖ ਮਿਲਿਆ, ਉੱਤੇ ਪੱਖਾ ਚੱਲਣ ਡਿਆ। ਹਾਂ, ਕਹਿਣ ਲੱਗਾ ਖਾਲਸਾ ਜੀ, ਝੁੱਗੀ ਵਿੱਚ ਨਾ ਤਾਂ ਮੈਨੂੰ ਉਹਨੂੰ ਸਫਾਈ ਕਰਨ ਦੀ ਚਿੰਤਾ ਸੀ ਕਮਰੇ ਨੂੰ, ਨਾ ਮੈਨੂੰ ਕੋਈ ਬਿੱਲ ਦੇਣ ਦੀ ਚਿੰਤਾ ਸੀ। ਆਖੀ ਦਾ ਜੀ ਕੋਈ ਗੱਲ ਨਹੀਂ, ਪਏ ਹਾਂ ਭਰਾ, ਇੱਦਾਂ ਦੀ ਗਰੀਬੀ ਰੱਬ ਨੇ ਦਿੱਤੀ, ਇੱਦਾਂ ਹੀ ਰਹਿਣਾ। ਆਂਦਾ ਹੁਣ ਕੀ ਕਰੀਦਾ ਵੀ? ਆਖੀ ਦਾ ਗਰਮੀ ਲੱਗਣ ਦੀ ਪੱਖਾ ਚਲਾ ਲਈਏ। ਕਹਿੰਦਾ ਨਾ ਤਾਂ ਸਰੀਰ ਨੂੰ ਪਸੀਨਾ ਆਉਂਦਾ, ਨਾ ਸਰੀਰ ਨੂੰ ਕੋਈ ਦੁੱਖ ਲੱਗਦਾ, ਸਿਮਰਨ ਹੁੰਦਾ ਹੀ ਨਹੀਂ, ਲਿਵ ਲੱਗਦੀ ਨਹੀਂ। ਉਹਨੂੰ ਸਿੰਘ ਨੂੰ ਪੁੱਛਿਆ ਵੀ ਤੂੰ ਤਾਂ ਭਲੇ ਕਰਨ ਡਿਆ ਤੇ ਰੋਣ ਡਿਆ? ਉਹ ਹੱਥ ਜੋੜ ਕੇ ਕਹਿੰਦਾ, ਕਹਿੰਦਾ ਬਾਬਾ ਜੀ ਹਾਂ ਕੀ ਗੱਲ ਹੋ ਗਈ? ਕਹਿੰਦਾ ਜੀ ਭਲੇ ਨੂੰ ਲੱਭਣਾ ਵੀ ਬੜਾ ਔਖਾ, ਵੀ ਭਲਾ ਕਿਹੜੇ ਰੂਪ 'ਚ ਹੋ ਸਕਦਾ ਹੈ? ਸਭ ਤੋਂ ਉੱਤਮ ਭਲਾ ਕਿਸੇ ਜੀ ਨੂੰ ਫੜ ਕੇ ਲਿਆਇਓ, ਉਹਨੂੰ ਕਿਹਾ ਚੱਲ ਚੱਲੀਏ ਸੀਗਾ, ਤੇਰਾ ਭਲਾ ਕਰੀਏ ਅੱਜ। ਕਹਿੰਦਾ ਕਿਹੜਾ? ਆਜ ਤੇਰਾ ਭਲਾ ਕਰੀਏ ਵੀ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਲਈਏ। ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਿਆ, ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਸਭ ਤੋਂ ਉੱਤਮ ਭਲਾ। ਕਿਉਂਕਿ ਆਪਾਂ ਹੁਣੇ ਪੜ੍ਹੇ ਸੇਵਾ ਕੋ ਦੋਵੇਂ ਭਲੇ, ਭਲੇ ਗਿਆ ਨਾ ਉਹਨਾਂ ਨੇ। ਕਹਿੰਦਾ ਸੇਵਾ 'ਚ ਦੋ ਹੀ ਭਲਾਈ ਕਰਦੇ ਬਸ, ਇੱਕ ਸੰਤ ਇੱਕ ਰਾਮ। ਕਹਿੰਦਾ ਇੱਕ ਰੱਬ ਦੇ ਪਿਆਰੇ ਅਤੇ ਇੱਕ ਪਰਮਾਤਮਾ ਆਪ, ਠੀਕ। ਸੋ ਵਿਚਾਰ ਕਰਨੀ ਹੈ ਵੀ ਆਪਾਂ ਮੰਗਣ 'ਤੇ ਲੱਗ ਪਏ ਹਾਂ ਵੀ ਆਪਾਂ ਨੂੰ ਜੋ ਮੰਗਾਂਗੇ ਮਿਲ ਜੂਗਾ, ਪਰ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਇਸ ਵੇਸ ਕਿਹੜੇ ਲੈਵਲ 'ਤੇ ਜਾ ਕੇ ਮੰਗਣਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਮੰਗਣਾ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਮੱਥਾ ਟੇਕਣ ਲੱਗਿਆ ਮੰਗ ਲਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰ ਦਿਓ ਵੀ ਅੱਜ ਮੱਥਾ ਟੇਕਣ ਲੱਗਾ ਸਰੀਰ ਜੀ ਸਦਕੇ ਉੱਠ ਜਾਏ। ਸਰੀਰ ਤਾਂ ਉੱਠਣਾ ਹੀ ਹੈ, ਕਿਉਂਕਿ ਇਹਨੇ ਜਾਣਾ ਹੈ ਕਿਤੇ, ਇਹਨੇ ਮੂਮੈਂਟ 'ਚ ਰਹਿਣਾ। ਕਹਿੰਦਾ ਸਰੀਰ ਉੱਠ ਜਾ ਤੇ ਉੱਠ ਜਾਏ, ਐਸੀ ਕਿਰਪਾ ਕਰ ਗੁਰੂ ਕਿ ਤੇਰੇ ਚਰਨਾਂ 'ਚ ਝੁਕਿਆ ਮਨ ਨਾ ਉੱਠੇ, ਮਨ ਪੱਕਾ ਹੀ ਰਹਿ ਜਾਏ। ਤਾਂ ਗੁਰੂ ਜੀ ਨੇ ਕਿਹਾ ਮਨ ਵਿੱਚ ਆਏ ਸਤਿਗੁਰੂ ਕੇ ਪਾਸ ਤਿਸ ਸੇਵਕ ਕਹੇ ਕਾਰਜ ਰਾਸ। ਸੋ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਬਈ ਗੁੜ ਕਰ ਗਿਆਨ ਧਿਆਨ ਕਰ ਮਊਆ ਭਉ ਪਾਠੀ ਮਨ ਤਾਰਾ। ਆਪਾਂ ਭਉ ਦੀ ਗੱਲ ਕਰ ਰਹੇ ਸਾਂ, ਭਲੀ ਭਈ ਜੋ ਭਉ ਭਰਿਆ। ਕਹਿੰਦੇ ਬੜਾ ਚੰਗਾ ਹੋਇਆ, ਕਬੀਰ ਜੀ ਕਹਿੰਦੇ ਨੇ ਵੀ ਕਬੀਰ ਜੀ ਦੀਆਂ ਮੰਗਦੀਆਂ, ਕਹਿੰਦੇ ਬੜਾ ਚੰਗਾ ਹੋਇਆ ਨਾ, ਮੇਰੇ ਮਨ 'ਚ ਡਰ ਪੈਦਾ ਹੋ ਗਿਆ, ਆ ਜਿਉਂਦਾ ਪਰਮਾਤਮਾ ਡਰ ਪੈਦਾ ਹੋ ਗਿਆ, ਦਿਸ਼ਾ ਗਈ ਸਭ ਭੂਲ। ਕਹਿੰਦੇ ਨੇ ਸਭ ਦਿਸ਼ਾਵਾਂ ਹੀ ਭੁੱਲ ਗਈਆਂ, ਮੈਂ ਜਾਣਾ ਕਿੱਧਰ ਨੂੰ? ਉਰਾਂ ਗਰ ਪਾਣੀ ਪਿਆ, ਉਰਾਂ ਗਰ, ਉਰਾਂ ਪਤਾ ਕਿਹਨੂੰ ਕਹਿੰਦੇ ਆ? ਐਨ ਨੂੰ, ਔਲਿਆਂ ਨੂੰ, ਗੜਿਆਂ ਨੂੰ ਜਿਹੜੇ ਪੈਂਦੇ ਆ। ਹੁਣ ਦੇਖੋ ਨਾ, ਜਦੋਂ ਉੱਤੋਂ ਗੜੇ ਪੈਂਦੇ ਆ, ਉਹ ਬਰਫ਼ ਦੇ ਮੋਟੇ ਮੋਟੇ ਢੇਲੇ ਡਿੱਗਦੇ, ਜਦੋਂ ਧਰਤੀ 'ਤੇ ਡਿੱਗਦੇ ਆ ਨਾ, ਉਹ ਧਰਤੀ 'ਤੇ ਪਏ ਰਹਿੰਦੇ ਆ, ਉਹਨਾਂ ਨੂੰ ਧਰਤੀ ਦੀ ਗਰਮੈਸ਼ ਜਿਹੜੀ ਆ ਨਾ ਪਿਘਲਾ ਦਿੰਦੀ ਆ, ਪਾਣੀ ਬਣ ਜਾਂਦਾ। ਉਰਾਂ ਗਰ ਪਾਣੀ ਪਿਆ, ਉਹ ਪਾਣੀ ਬਣ ਜਾਂਦੇ ਨੇ, ਜਾਏ ਮਿਲਿਓ ਢਲ ਕੂਲ। ਕਹਿੰਦੇ ਫਿਰ ਢਲ ਕੇ ਨਾ ਪਾਣੀ ਬਣ ਕੇ ਅਤੇ ਕੂਲ, ਕਹਿੰਦੇ ਨਦੀ ਨੂੰ ਜਾ ਕੇ ਨਦੀ 'ਚ ਮਿਲ ਜਾਂਦੇ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇੱਦਾਂ ਹੀ ਵਸਤਾ ਮੰਨਦੀ ਆ। ਕਹਿੰਦੇ ਕੈਸੀ? ਕਹਿੰਦੇ ਜਿਹੜਾ ਮਨ ਆ ਨਾ, ਜਦੋਂ ਇਸ ਮਨ ਨੂੰ ਪਰਮਾਤਮਾ ਦਾ ਡਰ ਪੈਦਾ ਹੋਇਆ ਨਾ, ਐਸੀ ਡਰਦੀ ਅਵਸਥਾ ਵੀ ਦਿਸ਼ਾ ਹੀ ਭੁੱਲ ਗਿਆ। ਉਰਾਂ ਗਰ ਪਾਣੀ ਪਿਆ, ਕਹਿਣ ਲੱਗੇ ਜਿਵੇਂ ਉਹ ਗੜੇ ਪਾਣੀ ਬਣ ਜਾਂਦੇ ਨੇ ਪਿਘਲ ਗਏ, ਕਹਿੰਦੇ ਮੇਰਾ ਮਨ ਵੀ ਕੀ ਹੋਇਆ, ਜਲ ਕਾ ਜਲ ਹੂਆ ਰਾਮ, ਕਹਿੰਦੇ ਮੇਰਾ ਮਨ ਵੀ ਉਹਦੇ ਡਰ ਦੇ ਨਾਲ ਉਹ ਸ਼ਬਦ ਦੀ ਜਦੋਂ ਗਰਮੈਸ਼ ਪਈ ਨਾ ਇਹਨੂੰ, ਗੁਰੂਗੁਲ ਆਪਾਂ ਸ਼ਬਦ ਲੈਂਦੇ ਹਾਂ, ਉਹਦੀ ਜਦੋਂ ਗਰਮੈਸ਼ ਇਹਨੂੰ ਹਵਾ ਲੱਗੀ ਤਾਂ ਪਿਘਲ ਗਿਆ। ਜਿੰਨੀ ਨੂੰ ਮੈਲ ਚੰਬੜੀ ਸੀ ਨਾ ਪਹਿਲਾਂ, ਉਹ ਮੈਲ ਸਾਰੀ ਉਤਰ ਗਈ, ਇਹ ਪਿਘਲ ਗਿਆ। ਉਰਾਂ ਕਰ ਪਾਣੀ ਪਿਆ, ਕਹਿੰਦਾ ਉਹ ਗੜਾ ਗਲ ਕੇ ਪਾਣੀ ਬਣ ਗਿਆ, ਕਹਿੰਦੇ ਮੇਰਾ ਮਨ ਉਹਦੀ ਮੈਲ ਗਲ ਕੇ ਅਤੇ ਦੁਬਾਰਾ ਰੱਬ ਦਾ ਰੂਪ ਬਣ ਗਿਆ। ਉਰਾਂ ਕਰ ਪਾਣੀ ਪਿਆ, ਜਾਏ ਮਿਲਿਓ ਢਲ ਕੂਲ, ਕਹਿੰਦਾ ਜਿਵੇਂ ਉਹ ਢਲ ਕੇ ਨਾ ਪਾਣੀ ਅਤੇ ਜਾ ਕੇ ਨਦੀ 'ਚ ਮਿਲ ਗਿਆ, ਕਹਿੰਦੇ ਮੇਰਾ ਮਨ ਢਲ ਕੇ ਕਹਿੰਦੇ ਪਰਮਾਤਮਾ 'ਚ ਮਿਲ ਗਿਆ, ਉਹਦੇ ਵਰਗਾ ਹੋ ਗਿਆ। ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹ ਡਰ ਬੜੀ ਵੱਡੀ ਚੀਜ਼ ਆ, ਪਰ ਡਰ ਸੰਸਾਰ ਦਾ ਨਹੀਂ, ਡਰ ਅਕਾਲ ਪੁਰਖ ਦਾ ਹੋਣਾ ਚਾਹੀਦਾ। ਅਕਾਲ ਪੁਰਖ ਦਾ ਡਰ ਕਿਵੇਂ ਪੈਦਾ ਹੁੰਦਾ? ਬੰਦਾ ਜਾ ਰਿਹਾ, ਇਸ ਤਰ੍ਹਾਂ ਸਾਡੇ ਮਨ 'ਚ ਕੀ ਆਉਂਦਾ, ਉਹ ਛੱਡ ਪਰਾਂ ਯਾਰ ਇਹਨੂੰ, ਇਹ ਬੰਦਾ ਕੋਈ ਤਾਂ ਬੇਵਕੂਫ ਆਦਮੀ। ਹੁਣ ਮਨ 'ਚ ਡਰ ਪੈਦਾ ਹੋ ਗਿਆ ਵੀ ਮੈਂ ਇਹਨੂੰ ਬੇਵਕੂਫ ਕਹਿ ਰਿਹਾ, ਮੈਨੂੰ ਗਾਲ ਕੱਢਣ ਲੱਗਾ, ਪਰ ਮੇਰੇ ਅੰਦਰ ਵੀ ਪਰਮਾਤਮਾ ਅਤੇ ਇਹਦੇ ਅੰਦਰ ਵੀ ਪਰਮਾਤਮਾ, ਮੈਨੂੰ ਗਾਲ ਨਹੀਂ ਕੱਢਣੀ, ਮੈਨੂੰ ਮਾੜਾ ਨਹੀਂ ਕਹਿਣਾ। ਜਦੋਂ ਮਨ 'ਚ ਆ ਗਿਆ ਮੈਨੂੰ ਮਾੜਾ ਨਹੀਂ ਕਹਿਣਾ, ਤਾਂ ਕੀ ਹੋਇਆ, ਜਦੋਂ ਮੈਂ ਮਾੜਾ ਕਹਿਣਾ ਨਹੀਂ, ਫਿਰ ਇਹਦੀ ਮੇਰੀ ਦੁਸ਼ਮਣੀ ਕਾਹਦੀ ਹੈ, ਛੱਡ ਪਰਾਂ, ਫਿਰ ਸਿਮਰਨ ਹੀ ਕਰੀਏ। ਆ ਗਿਆ ਪਿੱਛੇ ਨੂੰ, ਮੁੜਿਆ ਪਿੱਛੇ ਨੂੰ, ਕਦੋਂ, ਜਦੋਂ ਮਨ 'ਚ ਡਰ ਪੈਦਾ ਹੋ ਗਿਆ ਵੀ ਪਰਮਾਤਮਾ ਇਹਦੇ ਅੰਦਰ ਵੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਕ ਸੱਜਣ ਮਿਲੇ, ਉਹਨਾਂ ਨੂੰ ਕਿਸੇ ਨੇ ਗਾਲਾਂ ਕੱਢੀਆਂ ਚਾਰ। ਇੱਕ ਜਣਾ ਆ ਕੇ ਕਹਿੰਦਾ ਤੁਹਾਨੂੰ ਗਾਲਾਂ ਕੱਢਣ ਡਿਆ, ਕਹਿੰਦੇ ਭਾਈ ਤੇਰੇ ਕੋਲ ਟਾਈਮ ਹੈਗਾ? ਕਹਿੰਦੇ ਕਾਹਦਾ ਨਹੀਂ ਹੈਗਾ ਉੱਦਾਂ। ਕਹਿੰਦੇ ਦੱਸੋ ਟਾਈਮ ਵਾਧੂ ਆ, ਤੁਹਾਡੀ ਮਤ ਕਰਦੇ ਹਾਂ। ਕਹਿੰਦਾ ਉਹਦੇ ਲਾਗੇ ਖਲੋ ਕੇ ਤੂੰ ਵੀ ਚਾਰ ਕੇ ਕੱਢ ਮੈਨੂੰ ਗਾਲਾਂ। ਉਹ ਕਹਿੰਦਾ ਜੀ ਇਹ ਕਿਹੜਾ ਸਟਾਈਲ ਹੋਇਆ, ਜਾ ਕਹਿੰਦੇ ਦੇ ਕੋਲ ਖਲੋ ਕੇ ਤੂੰ ਵੀ ਕੱਢ ਮੈਨੂੰ। ਕਹਿੰਦਾ ਯਾਰ ਮੈਂ ਤੇਰੀ ਮਦਦ ਕਰਨ ਡਿਆ। ਕਹਿੰਦਾ ਜੇ ਮੇਰੀ ਮਦਦ ਕਰਨਾ ਤਾਂ ਫਿਰ ਉਹਦੇ ਕੋਲ ਖਲੋ, ਮੈਨੂੰ ਨਾ ਦੱਸ। ਕਹਿੰਦਾ ਕਿਉਂ? ਕਹਿੰਦਾ ਯਾਰ ਮੈਂ ਤਾਂ ਨਜ਼ਾਰਾ ਵੇਖਣ ਡਿਆ। ਉਹ ਸਿੰਘ ਕਹਿੰਦਾ, ਕਹਿੰਦੇ ਕੀ ਨਜ਼ਾਰਾ ਵੇਖਣ ਡਿਆ? ਕਹਿੰਦੇ ਮੈਂ ਨਜ਼ਾਰਾ ਵੇਖਣ ਡਿਆ, ਰੱਬ ਦੇ ਰੰਗ ਵੇਖਣ ਡਿਆ, ਵੀ ਕਿਸੇ ਅੰਦਰ ਵੜ ਕੇ ਬੁਰਾ ਭਲਾ ਬੋਲਦਾ ਅਤੇ ਕਿਸੇ ਅੰਦਰ ਵੜ ਕੇ ਸੁਣਨ ਲੱਗ ਪੈਂਦਾ। ਇਹਦਾ ਮਤਲਬ ਗਾਲਾਂ ਕੱਢਣ ਵਾਲਾ ਵੀ ਉਹੀ ਹੈ ਅਤੇ ਗਾਲਾਂ ਸੁਣਨ ਵਾਲਾ ਵੀ ਉਹੀ ਹੈ। ਮੈਂ ਕਿਉਂ ਐਵੇਂ ਪੰਗਾ ਲਵਾਂ? ਇਹ ਅਵਸਥਾ ਬਣਾਉਣੀ ਆ। ਜਦੋਂ ਤੁਹਾਡੇ ਮਨ 'ਚ ਪਿਆਰ ਜਾਗੂਗਾ ਨਾ, ਦੇਖੋ ਇੱਥੇ ਹੁਣ ਦੇਖੋ ਆਪਣੀ ਨੇ ਧਿਆਨ ਕਰਨਾ। ਇੱਥੇ ਕਬੀਰ ਜੀ ਨੇ ਕਿਹਾ ਕਿ ਡਰ ਵਾਲੀ ਭੱਠੀ ਅਤੇ ਮਨ ਭਾਂਡਾ ਸੀ, ਇਹ ਮੈਂ ਉਸ ਭੱਠੀ ਉੱਤੇ ਰੱਖਤਾ ਅਤੇ ਉਹਦੇ 'ਚ ਮੈਂ ਸ਼ਰਾਬ ਕੱਢਣ ਲਈ ਚੀਜ਼ਾਂ ਪਾਤੀਆਂ। ਕਿਹੜੀਆਂ? ਗਿਆਨ ਗੁੜ ਪਾਤਾ ਅਤੇ ਧਿਆਨ ਮਹੂਏ ਦੇ ਫੁੱਲ ਪਾਤੇ ਅਤੇ ਭੱਠੀ 'ਤੇ ਰੱਖਤੇ। ਹੁਣ ਦੀ ਸ਼ਰਾਬ ਤਿਆਰ ਹੋਈ, ਨਸ਼ਾ ਤਿਆਰ ਹੋਇਆ। ਕਹਿੰਦਾ ਭਾਵ ਗਿਆਨ, ਧਿਆਨ ਅਤੇ ਭਉ, ਇਹਨਾਂ ਤਿੰਨਾਂ ਦੇ ਪਿਆਰ ਵਿੱਚ ਜਿਹੜੀ ਚੀਜ਼ ਪੈਦਾ ਹੁੰਦੀ ਹੈ ਉਹ ਨਸ਼ਾ ਆ। ਜਿੱਦਾਂ ਗੁੜ ਪਾ ਕੇ ਅਤੇ ਮਹੂਏ ਦੇ ਫੁੱਲ ਪਾ ਕੇ ਅਤੇ ਭੱਠੀ 'ਤੇ ਰੱਖ ਕੇ ਨਾ ਜਿਹੜਾ ਨਸ਼ਾ ਤਿਆਰ ਹੁੰਦਾ ਹੈ ਉਹ ਜੋਗੀ ਪੀਂਦਾ ਆ, ਉਹਨੂੰ ਪੀ ਕੇ ਉਹ ਆਪਣੇ ਸਵਾਸ ਉੱਪਰ ਚੜਾਉਂਦਾ ਹੈ। ਅਤੇ ਇੱਥੇ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮੈਂ ਵੀ ਆਪਣੇ ਅੰਦਰ ਗਿਆਨ ਰੂਪੀ ਗੁੜ ਅਤੇ ਧਿਆਨ ਰੂਪੀ ਮਹੂਏ ਦੇ ਫੁੱਲ ਅਤੇ ਪਰਮਾਤਮਾ ਡਰ, ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਅਤੇ ਆਪਣੇ ਮਨ ਰੂਪੀ ਭਾਂਡੇ 'ਚ ਪਾਤੀਆਂ। ਹੁਣ ਇਹਨਾਂ ਦੇ ਇਕੱਠੇ ਹੋਣ ਦੇ ਨਾਲ ਇੱਕ ਚੀਜ਼ ਨਵੀਂ ਪੈਦਾ ਹੋਈ, ਨਸ਼ਾ ਪੈਦਾ ਹੋਇਆ। ਦੇਖਿਓ ਗੁੜ ਵੀ ਉਹੀ ਸੀਗਾ, ਆਪਾਂ ਗੁੜ ਖਾਂਦੇ ਹੀ ਹਾਂ, ਕੋਈ ਨਸ਼ਾ ਨਹੀਂ ਆਇਆ। ਉਹ ਮਹੂਏ ਦੇ ਫੁੱਲ ਇਕੱਲੇ ਖਾ ਲਓ, ਨਸ਼ਾ ਨਹੀਂ ਆਉਂਦਾ। ਪਰ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇੱਕ ਨਵੀਂ ਚੀਜ਼ ਪੈਦਾ ਹੋ ਗਈ, ਸ਼ਰਾਬ ਪੈਦਾ ਹੋ ਗਈ। ਇੱਥੇ ਵੀ ਕਬੀਰ ਜੀ ਕਹਿੰਦੇ, ਕਹਿੰਦੇ ਇੱਕ ਨਵਾਂ ਰਸ ਪੈਦਾ ਹੋ ਗਿਆ ਇਹਨਾਂ ਚੀਜ਼ਾਂ ਦੇ ਨਾਲ। ਉਹਦੇ ਨਾਲ ਕੀ ਹੋਇਆ? ਸੁਖਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ। ਸੁਖਮਨ ਨਾਰੀ ਸਹਿਜ ਸਮਾਨੀ, ਕਹਿਣ ਲੱਗੇ ਕਿ ਜਿੱਦਾਂ ਉਹਦੇ ਜੋਗੀ ਆ ਨਾ, ਉਹ ਸੁਖਮਨ ਨਾੜੀ ਦੇ ਵਿੱਚ ਜਾ ਕੇ ਸਵਾਸਾਂ ਨੂੰ ਰੋਕਦੇ ਆ। ਕਹਿੰਦੇ ਦੇਖੋ ਮੇਰੇ 'ਤੇ ਕੈਸੀ ਕਿਰਪਾ ਹੋਈ, ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਈਆਂ, ਇਹਨਾਂ ਦੇ ਵਿੱਚੋਂ ਜਿਹੜੀ ਚੀਜ਼ ਨਸ਼ਾ ਪੈਦਾ ਹੋਇਆ ਨਾ, ਉਸ ਨਸ਼ੇ ਦੇ ਜ਼ਰੀਏ ਮੈਨੂੰ ਇਹ ਸੁਖਮਨ ਨਾੜੀ 'ਚ ਜਾਣ ਦੀ ਲੋੜ ਨਹੀਂ ਪਈ। ਕਹਿੰਦੇ ਹੋਇਆ ਕੀ ਕਿ ਮੇਰੇ 'ਤੇ ਐਸੀ ਕਿਰਪਾ ਹੋਈ ਸਹਿਜ ਸਮਾਣੀ, ਕਹਿੰਦੇ ਮੈਂ ਇਸ ਨਸ਼ੇ ਦੇ ਨਾਲ ਜਿਹੜਾ ਇਹ 'ਚੋਂ ਨਸ਼ਾ ਪੈਦਾ ਹੋਇਆ ਨਾ ਨਾਮ ਦਾ, ਕਹਿੰਦੇ ਉਸ ਨਸ਼ੇ ਦੇ ਨਾਲ ਮੇਰੀ ਆਤਮਿਕ ਅਡੋਲਤਾ ਦੀ ਅਵਸਥਾ ਬਣ ਗਈ। ਅਤੇ ਕੀ ਹੋਇਆ? ਪੀਵੇ ਪੀਵਨ ਹਾਰਾ, ਕਹਿੰਦੇ ਮੇਰਾ ਜਿਹੜਾ ਮਨ ਆ ਨਾ ਉਸ ਨਾਮ ਸਿਮਰਨ ਨੂੰ ਪੀਣ ਲੱਗ ਪਿਆ। ਕਹਿੰਦਾ ਭਾਵ ਨਾਮ ਸਿਮਰਨ ਕਰਨ ਲੱਗ ਪਿਆ। ਕਿਹਦੇ ਨਾਲ? ਜਦੋਂ ਆਹ ਚੀਜ਼ਾਂ ਇਕੱਠੀਆਂ ਕਰਕੇ ਮੈਂ ਭੱਠੀ 'ਚ ਕਾੜਿਆ ਅਤੇ ਮੇਰੇ ਅੰਦਰ ਨਾਮ ਦੀ ਅਵਸਥਾ ਬਣ ਗਈ, ਨਾਮ ਰਸ ਪੀਣ ਲੱਗ ਪਿਆ ਮੇਰਾ ਮਨ। ਫਿਰ ਕੀ ਕਹਿਣ ਲੱਗੇ? ਉਦੂ ਮੇਰਾ ਮਨ ਮਤਵਾਰਾ। ਹੇ ਜੋਗੀ, ਮੇਰਾ ਮਨ ਮਤ ਵਾਲਾ ਹੋ ਗਿਆ ਹੈ, ਮਤ ਵਾਲਾ ਬਣ ਗਿਆ, ਹੁਣ ਅਕਲ ਆ ਗਈ ਇਹਨੂੰ। ਕਿੱਥੋਂ? ਆ ਜਦੋਂ ਦੀ ਘੁੱਟ ਪੀਤੀ ਹੈ, ਮਤਵਾਲੇ ਦਾ ਕੀ ਮਤਲਬ ਹੈ? ਉਹ ਸ਼ਰਾਬੀ ਨੇ ਸ਼ਰਾਬ ਪੀਤੀ ਸੀ, ਸ਼ਰਾਬੀ ਨੇ ਸ਼ਰਾਬ ਪੀਤੀ ਅਤੇ ਪੀ ਕੇ ਤੁਰਿਆ ਜਾਣ ਡਿਆ। ਜਦੋਂ ਪੀ ਕੇ ਤੁਰਿਆ ਜਾਣ ਡਿਆ ਤਾਂ ਸਾਹਮਣੇ ਕੋਈ ਉਹਨੂੰ ਸੱਜਣ ਮਿਲਿਆ ਅਤੇ ਉਹਨੂੰ ਗਾਲਾਂ ਕੱਢ ਦਿੱਤੀ, ਗਾਲਾਂ ਕੱਢੀਆਂ। ਕੋਈ ਸਿੰਘ ਕਹਿੰਦਾ ਉਹ ਸ਼ਰਮ ਕਰ ਥੋੜ੍ਹੀ ਜਿਹੀ, ਕੁਛ ਨਿੱਕਾ ਵੱਡਾ ਵੇਖ ਲਿਆ ਕਰ, ਤੇਰੇ ਤੋਂ ਵੱਡਾ ਉਹ ਅੱਗੋਂ ਸ਼ਰਾਬੀ ਸ਼ਰਾਬ ਪੀਤੀ ਹੈ। ਕਹਿੰਦਾ ਕੌਣ ਵੱਡਾ ਉਹ, ਕੌਣ ਵੱਡਾ, ਇਹ ਵੱਡਾ ਮੇਰੇ ਤੋਂ? ਕਹਿੰਦਾ ਆਹੋ, ਤਮੀਜ਼ ਨਾ ਬੋਲ, ਕਿਉਂਕਿ ਸ਼ਰਾਬ ਇੱਕ ਨਸ਼ਾ ਐਸਾ ਹੈ ਨਾ ਵੱਡੇ ਦੀ ਸਾਰ ਜਾਣਦਾ ਅਤੇ ਨਾ ਛੋਟੇ ਦੀ ਸਾਰ ਜਾਣਦਾ ਹੈ। ਗੁਰੂ ਜੀ ਕਹਿੰਦੇ ਇਹ ਮਨ ਜਦੋਂ ਨਾਮ ਦੀ ਸ਼ਰਾਬ ਪੀ ਲੈਂਦਾ, ਨਾਮ ਦਾ ਨਸ਼ਾ ਕਰ ਲੈਂਦਾ ਨਾ, ਫਿਰ ਉੱਚਤਾ ਨੀਚਤਾ ਦੀ ਸਾਰ ਨਹੀਂ ਜਾਣਦਾ, ਕਿਉਂਕਿ ਨਸ਼ਾ ਹੋ ਗਿਆ, ਨਸ਼ਾ ਹੋ ਗਿਆ। ਫਿਰ ਕੀ ਕਹਿਣ ਲੱਗੇ? ਕਹਿੰਦੇ ਉਨਮਦ ਚੱਡਾ ਮਦਮ ਰਸ ਚਾਖਿਆ, ਤੇਰੇ ਪਵਨ ਪਿਆ ਉਜਿਆਰਾ। ਉਨਮਦ ਚੱਟਾ ਜਾਣ ਕਹਿੰਦਾ ਉਨਮਦ, ਉਨਮਦ ਕਿਹਨੂੰ ਕਹਿੰਦੇ ਆ? ਮਸਤੀ। ਹੁਣ ਜਿਵੇਂ ਨਾ ਕੋਈ ਗਰੀਬ ਆਦਮੀ ਹੈ, ਆਪ ਜੀ ਨੇ ਦੇਖਿਆ ਹੋਣਾ ਜ਼ਿੰਦਗੀ ਦੇ ਅੰਦਰ ਤਜਰਬੇ ਤਾਂ ਆਪ ਜੀ ਸਾਰੇ ਕਰਦੇ, ਹਰ ਕਿਸੇ ਜੀਵਨ ਦੇ ਵਿੱਚ ਘਟਨਾ ਘਟਦੀਆਂ। ਕੀ ਦੇਖਿਆ ਕਿ ਕਈ ਵਾਰੀ ਕੋਈ ਗਰੀਬ ਇਨਸਾਨ ਹੁੰਦਾ, ਉਹ ਰਾਤ ਦਿਨ ਨਾ ਮਿਹਨਤ ਕਰੀ ਜਾਂਦਾ ਕਰੀ ਜਾਂਦਾ। ਕਿਸੇ ਨੇ ਕਿਹਾ ਬਈ ਭਾਈ ਸਾਹਿਬ, ਉਹ ਬੜੇ ਦਿਨ ਹੋ ਗਏ ਤੁਸੀਂ ਮਿਲਣ ਹੀ ਨਹੀਂ ਆਏ, ਸਾਨੂੰ ਦਿਸੇ ਹੀ ਨਹੀਂ, ਤੁਸੀਂ ਕਿੱਥੇ ਰਹਿੰਦੇ ਅੱਜ ਕੱਲ੍ਹ? ਅਤੇ ਉਹਦੇ ਪਿਤਾ ਜੀ ਕੀ ਕਹਿੰਦੇ? ਉਹ ਰਹਿਣ ਦਿਓ ਭਰਾਵਾ, ਇਹਨੇ ਤਾਂ ਪੈਸੇ ਦੀ ਮਸਤੀ ਚੜੀ ਹੈ। ਅੱਛਾ ਹੋਰ ਕੀ ਹੈ ਯਾਰ, ਇਹਨੂੰ ਕਿਹਾ ਕਿਤੇ ਆਰਾਮ ਕਰ ਲਿਆ ਕਰ, ਘੜੀ ਉਹ ਘੜੀ ਸੌਂ ਵੀ ਲੈ ਪੁੱਤ, ਸਰੀਰ ਆ, ਮੁੜ ਕੇ ਕਿਤੇ ਕੋਈ ਨੁਕਸਾਨ ਹੋ ਜੂਗਾ, ਕੋਈ ਬਿਮਾਰੀ ਲੱਗ ਜੂਗੀ, ਇਹਨੂੰ ਪੈਸੇ ਦੀ ਮਸਤੀ ਚੜੀ। ਇਹਦਾ ਮਤਲਬ ਪੈਸੇ ਹੈਗੇ ਨਹੀਂ ਅਜੇ, ਪਰ ਪੈਸੇ ਕਮਾਉਣ ਦੀ ਮਸਤੀ ਚੜੀ ਹੈ, ਉੱਧਰ ਹੀ ਲੱਗਾ ਹੋਇਆ। ਅਤੇ ਭਗਤ ਕਬੀਰ ਜੀ ਕਹਿੰਦੇ ਉਨਮਦ ਚੜਾ, ਕਹਿੰਦੇ ਜਿਹੜਾ ਮਨ ਆ ਨਾ, ਇਹਨੇ ਜਦੋਂ ਨਾਮ ਦੀ ਸ਼ਰਾਬ ਪੀਤੀ ਆ, ਇਹਨੂੰ ਅਜੇ ਦਸਮ ਦੁਆਰ ਦੀ ਅਵਸਥਾ ਮਿਲੀ ਨਹੀਂ, ਉੱਚੀ ਅਵਸਥਾ ਮਿਲੀ ਨਹੀਂ, ਪਰ ਉਹਦਾ ਨਸ਼ਾ ਚੜ ਗਿਆ, ਉਹਦੀ ਮਸਤੀ 'ਚ ਫਿਰਨ ਡਿਆ ਵੀ ਮੈਂ ਹੁਣ ਦਸਮ ਦੁਆਰ 'ਚ ਜਾਣਾ ਹੀ ਜਾਣਾ, ਮੈਂ ਅਣਹਦ ਸ਼ਬਦ ਨੂੰ ਮਹਿਸੂਸ ਕਰਨਾ ਹੀ ਕਰਨਾ ਹੈ। ਉਹ ਕਹਿੰਦਾ ਮੈਂ ਪੈਸੇ ਇਕੱਠੇ ਕਰਨੇ ਹੀ ਕਰਨੇ ਆ, ਰਾਤ ਦਿਨ ਮਿਹਨਤ ਕਰਨ ਡਿਆ। ਇੱਦਾਂ ਹੀ ਰਾਤ ਦਿਨ ਮਸਤੀ 'ਚ ਫਿਰਦਾ ਹੈ ਕਿ ਮੈਂ ਉਸ ਅਵਸਥਾ 'ਚ ਪਹੁੰਚਣਾ ਹੀ ਪਹੁੰਚਣਾ, ਅਜੇ ਮਿਲੀ ਨਹੀਂ ਹੈ ਪਰ ਮਸਤ ਹੋ ਗਿਆ। ਉਹਨੂੰ ਕਹਿੰਦੇ ਉਨਮਦ ਚੜਾ, ਕਹਿੰਦਾ ਮਸਤੀ ਚੜੀ ਹੈ, ਉੱਤੇ ਮਸਤੀ ਚੜੀ ਪੈਸਿਆਂ ਦੀ, ਉਹ ਰਾਤ ਦਿਨ ਭੱਜਾ ਫਿਰਦਾ, ਇੱਥੇ ਮਸਤੀ ਚੜੀ ਹੈ ਦਸਮ ਦੁਆਰ ਦੀ, ਇਹ ਹਰ ਸਵਾਸ ਸਿਮਰਨ ਕਰਦਾ ਫਿਰਦਾ, ਉਹ ਧਨ ਇਕੱਠਾ ਕਰਦਾ ਫਿਰਦਾ ਸੰਸਾਰ ਦਾ, ਇਹ ਨਾਮ ਦਾ ਧਨ ਇਕੱਠਾ ਕਰਦਾ ਫਿਰਦਾ ਹੈ। ਜੇ ਕੋਈ ਨੂੰ ਆਵਾਜ਼ ਮਾਰਦਾ ਹੈ ਭਾਈ ਸਾਹਿਬ ਰੋਟੀ ਖਾ ਲਓ, ਲਿਆਓ ਮੈਂ ਥਾਲੀ 'ਚ ਪਾਈ ਹੈ, ਉਹ ਥਾਲੀ ਰਹਿਣ ਦਿਓ, ਟਾਈਮ ਲੱਗੂਗਾ, ਦਿਓ ਫੁਲਕੇ ਦੋ ਖਾਈਏ, ਅਮਨ ਵੇੜੀਏ, ਆ ਦਹੀਂ ਲੈ ਲਓ, ਸਬਜ਼ੀ ਲੈ ਲਓ, ਫਲਾਣੀ ਚੀਜ਼ ਲੈ ਲਓ। ਕਹਿੰਦਾ ਨਹੀਂ ਭਾਈ ਸਾਹਿਬ, ਆ ਸਬਜ਼ੀ ਪਾ ਦੇ ਸੁੱਕੀ, ਬਸ ਦੋ ਫੁਲਕੇ ਖਾ ਲਈਏ। ਕਹਿੰਦਾ ਭਾਵ ਇਹਦੇ ਮਨ ਵਿੱਚ ਕੀ ਆ, ਵੀ ਤੂੰ ਦਹੀਂ ਪਾਏਗਾ ਦਾਲ ਪਾਏਗਾ, ਮੈਂ ਕਿੰਨਾ ਚਿਰ ਇਹਨਾਂ ਨੂੰ ਸਵਾਰਦਾ ਹੀ ਰਹਿ ਜੂੰਗਾ, ਤੂੰ ਫੁਲਕੇ ਸਬਜ਼ੀ ਪਾ। ਕਹਿੰਦਾ ਭਾ ਮੇਰਾ ਧਿਆਨ ਇਹਨਾਂ ਸਵਾਦਾਂ ਵੱਲ ਨਾ ਚਲਿਆ ਜਾ, ਜਿਹੜਾ ਸਵਾਦ ਅੰਦਰ ਆ ਨਾ, ਉਹਦਾ ਸਵਾਦ ਕਿਤੇ ਨਹੀਂ ਲੱਭਦਾ। ਘੁੰਮ ਗਿਆ, ਬਦਲ ਗਿਆ, ਹੁਣ ਤਬਦੀਲੀ ਆ ਗਈ। ਅਤੇ ਫਿਰ ਗੁਰੂ ਜੀ ਕਹਿੰਦੇ ਮਦਨ ਰਸ ਚੱਖਿਆ, ਮਦਨ ਮਗਨ ਮਸਤ ਹੋ ਗਿਆ, ਅੰਦਾ ਐਸਾ ਮਸਤ ਹੋ ਗਿਆ, ਰਸ ਚੱਖਿਆ। ਕਹਿੰਦਾ ਇਹਨੇ ਨਾਮ ਦਾ ਰਸ ਚੱਖਿਆ, ਹੁਣ ਇਹ ਨਾਮ ਸਿਮਰਨ ਕਰਨ ਡਿਆ, ਐਸੀ ਅਵਸਥਾ ਬਣ ਗਈ ਹੈ। ਸ਼ਰਾਬੀ ਨੂੰ ਨਸ਼ਾ ਹੋ ਗਿਆ, ਕਦੀ ਐਨ ਤੁਰਿਆ ਫਿਰਦਾ, ਕਦੀ ਐਨ ਤੁਰਿਆ ਫਿਰਦਾ, ਕਿਸੇ ਨੂੰ ਪਛਾਣਦਾ ਹੀ ਨਹੀਂ, ਨਾ ਕੋਈ ਵੱਡੇ ਨੂੰ ਜਾਣਦਾ ਨਾ ਨਿੱਕੇ ਨੂੰ ਜਾਣਦਾ। ਕਹਿੰਦਾ ਇੱਥੇ ਨਾਮ ਦਾ ਨਸ਼ਾ ਹੋ ਗਿਆ, ਹੁਣ ਇਹਨੂੰ ਉੱਚਤਾ ਨੀਚਤਾ ਵਾਲੀ ਗੱਲ ਖਤਮ ਹੋ ਗਈ ਹੈ। ਕਹਿੰਦਾ ਛੱਡ ਬਰਾਂ, ਐ ਫਿਰ ਕੀ ਹੋਇਆ? ਕਹਿੰਦਾ ਤ੍ਰਿਭਵਨ ਭਇਆ ਉਜਿਆਰਾ, ਤ੍ਰਿਭਵਨ ਸਾਰੀ ਸ੍ਰਿਸ਼ਟੀ ਭਇਆ ਉਜਿਆਰਾ। ਕਹਿੰਦਾ ਉਹਦੇ ਮਨ ਦੇ ਅੰਦਰ ਕੈਸੀ ਅਵਸਥਾ ਬਣ ਗਈ, ਹੁਣ ਇਹਨੂੰ ਸਾਰੀ ਸ੍ਰਿਸ਼ਟੀ ਦੇ ਅੰਦਰ ਹੀ ਇੱਕ ਅਕਾਲ ਪੁਰਖ ਪਰਮਾਤਮਾ ਦੀ ਜਗਦੀ ਜੋਤ ਨਜ਼ਰ ਆਉਣ ਡਈ। ਇਹਦੇ ਅੰਦਰ ਐਸਾ ਉਜਾਲਾ ਹੋਇਆ, ਇਹਨੂੰ ਚਾਰ ਚੁਫੇਰੇ ਸਾਰੀ ਸ੍ਰਿਸ਼ਟੀ ਅੰਦਰ ਇੱਕ ਪਰਮਾਤਮਾ ਦੀ ਜੋਤ ਜਗਦੀ ਨਜ਼ਰ ਆਉਣ ਡਈ ਹੈ। ਇਹਨੂੰ ਕੋਈ ਚੰਗਾ ਨਜ਼ਰ ਨਹੀਂ ਆਉਂਦਾ, ਇਹਨੂੰ ਕੋਈ ਮਾੜਾ ਨਜ਼ਰ ਨਹੀਂ ਆਉਂਦਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਵਸਥਾ ਬਣ ਗਈ। ਕਹਿੰਦਾ ਮੈਂ ਹੀ ਚੰਗਾ ਨਹੀਂ, ਮੈਂ ਬੁਰਾ ਕਿਸੇ ਨੂੰ ਕੀ ਕਹਾਂ? ਇਹ ਅਵਸਥਾ ਕਿੱਥੋਂ ਬਣਦੀ ਹੈ? ਜਦੋਂ ਅਸੀਂ ਗੁਰਬਾਣੀ ਦੇ ਗਿਆਨ ਨੂੰ ਆਪਣੇ ਅੰਦਰ ਰੱਖਦੇ ਹਾਂ, ਮਨ ਰੂਪੀ ਭਾਂਡੇ 'ਚ ਪਾਉਂਦੇ ਹਾਂ, ਅਸੀਂ ਕੀ ਕਰਨ ਡਏ ਹਾਂ? ਆਪਾਂ ਸਵੇਰੇ ਉੱਠੇ ਹਾਂ, ਗੁਰਬਾਣੀ 'ਤੇ ਪੜ੍ਹੀਏ, ਪਰ ਗੁਰਬਾਣੀ ਜਦੋਂ ਪੜ੍ਹਨ ਡਏ ਸਾਂ, ਅਸੀਂ ਗੁਰਬਾਣੀ ਨੂੰ ਇੱਕ ਗਿਆਨ ਰੂਪੀ ਗੁੜ ਰੂਪੀ ਲੈ ਕੇ ਅੰਦਰ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਤਾਂ ਇੰਨੀ ਗੱਲ ਕਹੀ ਵੀ ਗੁਰੂ ਜੀ ਅੰਦਰ ਸਾਡੇ ਕੀ ਪਿਆ ਸੀ ਮਨ 'ਚ? ਝੂਠੀ ਮੰਗ, ਝੂਠੀ ਦਾਤ। ਉਹ ਦਾਤ ਸਾਡੇ ਮਨ 'ਚ ਪਈ ਸੀ। ਹੁਣ ਭਾਂਡੇ ਦੇ ਅੰਦਰ ਤੁਸੀਂ ਹਿਸਾਬ ਲਓ, ਭਾਂਡਾ ਭਰਿਆ ਹੋਵੇ ਕਿਸੇ ਚੀਜ਼ ਨਾਲ, ਉੱਥੋਂ ਦੀ ਤੁਸੀਂ ਜੋ ਮਰਜ਼ੀ ਪਾਈ ਉਹ 'ਚ ਟਿਕਣਾ ਹੀ ਨਹੀਂ, ਠੀਕ ਆ। ਉਹ ਕਿਸੇ ਨੇ ਕੀ ਕਿਹਾ ਕਿ ਭਾਈ ਸਾਹਿਬ ਤੁਸੀਂ ਉਹ ਰੱਖ ਲੈਣੀ ਸੀ ਪੁਰਾਣੇ ਭਾਂਡੇ 'ਚ ਚੀਜ਼, ਕਹਿੰਦਾ ਉਹ 'ਚ ਤਾਂ ਕਹਿੰਦਾ ਕੁਛ ਪਿਆ, ਕੀ ਰੱਖਾਂ ਉਹਦੇ 'ਚ ਮੈਂ, ਜਗ੍ਹਾ ਹੀ ਹੈ ਨਹੀਂ। ਇੱਦਾਂ ਗੁਰੂ ਜੀ ਕਹਿੰਦੇ ਆ ਵੀ ਇਹ ਮਨ ਤਾਂ ਵਿਕਾਰਾਂ ਨਾਲ ਭਰਿਆ ਏ, ਗੁਰਬਾਣੀ ਦੇ ਰਹਿਣ ਦੀ ਜਗ੍ਹਾ ਹੀ ਨਹੀਂ ਹੈਗੀ ਇਹਦੇ ਅੰਦਰ, ਰੱਖੇ ਕਿੱਥੇ, ਉਹ ਉੱਤੋਂ ਦੀ ਲੰਘੀ ਜਾਣ ਡਿਆ ਸਭ ਕੁਛ। ਇੱਥੇ ਵੀ ਗੁਰੂ ਜੀ ਆਪ ਜੀ ਨੂੰ ਦੇਖੋ ਅੱਗੇ ਜਾ ਕੇ ਹੋਰ ਗੱਲ ਕਹਿ ਦਿੱਤੀ, ਕਹਿੰਦੇ ਦੋਵੇਂ ਪੁਰ ਜੋਰ ਰਸਾਈ ਭਾਠੀ ਪੀਓ ਮਹਾਂਰਸ ਭਾਰੀ। ਦੋਵੇਂ ਪੁਰ ਜੋਰ, ਦੋਵੇਂ ਪੁਰ, ਪੁਰ ਦਾ ਬਾਪ ਪੁੜ, ਕਿਹੜੇ ਪੁੜ, ਆਪ ਜੀ ਚੱਕੀ ਨਹੀਂ ਵੇਖੀ, ਚੱਕੀ ਦੇ ਦੋ ਪੁੜ ਹੁੰਦੇ ਨੇ, ਉਹ ਦੋਨੋਂ ਇਕੱਠੇ ਜੋੜ ਦਈਏ ਤਾਂ ਉਹਨਾਂ ਨੂੰ ਘੁਮਾਈਏ ਅਤੇ ਵਿੱਚ ਦਾਣੇ ਪਾਈ ਜਾਈਏ ਅਤੇ ਉਹਦੇ ਤਬਦੀਲੀ ਆਈ ਜਾਂਦੀ ਹੈ, ਕਿ ਉਹ ਕਣਕ ਦਾ ਆਟਾ ਬਣ ਜਾਂਦਾ, ਤਬਦੀਲੀ ਆਈ ਜਾਂਦੀ, ਦੋਨੋਂ ਦੋਨੋਂ ਪੁੜ ਜੁੜਦੇ ਆਪਸ 'ਚ। ਹੁਣ ਇੱਥੇ ਦੋਵੇਂ ਪੁੜ ਦਾ ਮਤਲਬ ਕੀ ਆ, ਕਹਿੰਦੇ ਧਰਤੀ ਅਤੇ ਆਕਾਸ਼ ਦੋ ਪੁੜ ਆ, ਦੋਨੇ ਇਕੱਠੇ ਕਰਦੇ ਜੋੜ ਦਿੱਤੇ, ਜੋੜਨ ਦਾ ਮਤਲਬ ਕੀ ਆ ਕਿ ਇਸ ਮਨ ਦੀ ਅਵਸਥਾ ਬਣ ਗਈ ਆ ਵੀ ਇਸ ਮਨ ਦੇ ਅੰਦਰ ਜਿੰਨਾ ਸੰਸਾਰ ਦਾ ਮੋਹ ਸੀ ਨਾ, ਇਸ ਮਨ ਨੇ ਉਸ ਨਾਮ ਦੇ ਨਸ਼ੇ ਦੇ ਨਾਲ ਉਹ ਮੋਹ 'ਤੇ ਕਾਬੂ ਪਾ ਲਿਆ, ਨਾਮ ਦਾ ਨਸ਼ਾ ਹੀ ਇੰਨਾ ਗਿਆ, ਨਾਮ ਦੇ ਨਸ਼ੇ ਨਾਲ ਇਹਨੇ ਮਨ ਨੇ ਉਸ ਮੋਹ 'ਤੇ ਕਾਬੂ ਪਾ ਲਿਆ, ਕਿਉਂਕਿ ਇਹਨੇ ਧਰਤੀ ਅਤੇ ਆਕਾਸ਼ ਇਕੱਠੇ ਕਰ ਲਏ ਨੇ। ਕਹਿੰਦਾ ਭਾਵ ਇਸ ਮਨ ਦੀ ਅਵਸਥਾ ਐਸੀ ਬਣ ਗਈ ਆ, ਇਹਨੂੰ ਨਾ ਤਾਂ ਕੋਈ ਨੀਵਾਂ ਲੱਗਦਾ ਅਤੇ ਨਾ ਹੀ ਕੋਈ ਉੱਚਾ ਲੱਗਦਾ ਹੈ, ਕਿਉਂਕਿ ਆਕਾਸ਼ ਉੱਚਾ ਆ, ਧਰਤੀ ਨੀਵੀਂ ਹੈ, ਪੈਰਾਂ ਹੇਠਾਂ ਸਾਡੇ, ਹੈ ਨਾ, ਇਹਦੀ ਅਵਸਥਾ ਬਣ ਗਈ, ਦੋਵੇਂ ਜੋੜ ਦਿੱਤੇ ਇਹਨੇ। ਕਹਿੰਦਾ ਭਾਵ ਮੋਹ 'ਤੇ ਕਾਬੂ ਪਾ ਲਿਆ, ਹੁਣ ਇਹਨੂੰ ਕੋਈ ਉੱਚਾ ਨਹੀਂ ਦਿਖਦਾ ਅਤੇ ਕੋਈ ਨੀਵਾਂ ਨਹੀਂ ਦਿਖਦਾ। ਉਹਦੇ ਨਾਲ ਕੀ ਹੋਇਆ, ਰਸਾਈ ਭਾਠੀ, ਕਹਿੰਦੇ ਫਿਰ ਇਹਨੇ ਜਿਹੜੀ ਆਪਣੀ ਅੰਦਰ ਭੱਠੀ ਆ ਨਾ, ਉਹਨੂੰ ਚਮਕਾ ਲਿਆ, ਕਹਿੰਦਾ ਭਾਵ ਬਲਣ ਲੱਗ ਪਈ, ਕਿਹੜੀ ਭੱਠੀ ਅੰਦਰ ਬਲਣ ਲੱਗ ਪਈ ਹੈ, ਹੁਣ ਜਦੋਂ ਸ਼ਬਦ ਚੱਲਣ ਡਿਆ ਅੰਦਰ, ਹੁਣ ਇਹਦੇ ਅੰਦਰ ਐਸੀ ਅੱਗ ਬਲਦੀ ਪਈ ਹੈ, ਉਹਦੇ ਬਲਣ ਦੇ ਨਾਲ ਕੀ ਆ, ਪੀਓ ਮਹਾਂਰਸ ਭਾਰੀ। ਕਹਿੰਦੇ ਉਹਦੇ ਬਲਣ ਦੇ ਨਾਲ, ਇਹਨਾਂ ਦੋਨਾਂ ਨੂੰ ਇਕੱਠਿਆਂ ਕਰਨ ਦੇ ਨਾਲ, ਮੋਹ 'ਤੇ ਕਾਬੂ ਪਾਉਣ ਦੇ ਨਾਲ, ਇਹ ਸਭ ਤੋਂ ਉੱਤਮ ਦਾਤ ਜਿਹੜੀ ਹੈ ਨਾ, ਮਹਾਂਰਸ ਜਿਹੜਾ ਨਾਮ ਸਿਮਰਨ ਆ, ਕਹਿੰਦੇ ਮਨ ਉਹਨੂੰ ਪੀਣ ਡਿਆ ਹੁਣ, ਕਹਿੰਦਾ ਭਾਵ ਨਾਮ ਸਿਮਰਨ ਕਰਨ ਡਿਆ ਹੈ, ਇਹ ਨਾਮ ਨਾਲ ਜੁੜਿਆ, ਇਹਦੇ ਅੰਦਰ ਨਾਮ ਦੀ ਅਵਸਥਾ ਬਣ ਗਈ, ਹੁਣ ਇਹਨੂੰ ਹੋਰ ਚਿੱਤਦਾ ਹੀ ਕੋਈ ਨਹੀਂ, ਹੁਣ ਸ਼ਰਾਬੀ ਨੇ ਸ਼ਰਾਬ ਪੀਤੀ ਹੋਵੇ, ਤੁਸੀਂ ਉਹਨੂੰ ਕਹੋ ਹੋਰ ਪੀਣੀ, ਕਹੂਗਾ ਦੇ, ਤੁਸੀਂ ਰੋਟੀ ਖਾਣ ਲਈ ਕਹੋ ਮੈਂ ਨਹੀਂ ਖਾਣੀ, ਮੈਨੂੰ ਨਹੀਂ ਭੁੱਖ ਹੈਗੀ, ਉਹਨੂੰ ਮਿਠਾਈ ਦਿਓ ਉਹ ਕਹਿੰਦਾ ਕੀ ਦੇਣ ਡਿਆ ਤਾਂ ਜ਼ਹਿਰ ਆ, ਪਰ ਸ਼ਰਾਬ ਦੇ ਦਿਓ, ਕਹਿੰਦਾ ਹੋਰ ਪਾ ਦੇ ਘੁੱਟ ਕੇ, ਯਾਰ ਕੀ ਫਰਕ ਪੈਣ ਡਿਆ, ਇਹਦਾ ਮੈਨੂੰ ਨਸ਼ਾ ਹੋ ਗਿਆ, ਉਹਨੂੰ ਉਹਨੂੰ ਸ਼ਰਾਬ ਹੀ ਚੰਗੀ ਲੱਗਦੀ ਹੈ। ਅਤੇ ਜਦੋਂ ਮਨ ਨੂੰ ਨਾਮ ਦਾ ਨਸ਼ਾ ਹੋ ਜਾਂਦਾ, ਫਿਰ ਇਹਨੂੰ ਸਵਾਏ ਨਾਮ ਤੋਂ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਇਹਨੂੰ ਫਿਰ ਨਾਮ ਹੀ ਚੰਗਾ ਲੱਗਦਾ, ਸ਼ਬਦ ਹੀ ਚੰਗਾ ਲੱਗਦਾ, ਕਿ ਛੱਡ ਕੀ ਲੈਣਾ ਸੰਸਾਰ ਤੋਂ। ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਕਾਮ ਕ੍ਰੋਧ ਦੁਇਕੀਏ ਜਲੇਤਾ, ਛੁੱਟ ਗਈ ਸੰਸਾਰੀ। ਕੀ ਕਹਿਣ ਲੱਗੇ ਗੁਰੂ ਜੀ, ਕਾਮ ਕ੍ਰੋਧ ਦੁਇਕੀਏ ਜਲੇਤਾ, ਕਹਿੰਦੇ ਫਿਰ ਉਹ ਜਿਹੜਾ ਮੋਹ ਸੀ ਨਾ, ਜਿਹਦੇ ਮੋਹ 'ਤੇ ਕਾਬੂ ਕੀਤਾ, ਮੋਹ 'ਤੇ ਕਾਬੂ ਕਰਨ ਦੇ ਨਾਲ ਇਹਨੇ ਕੀ ਕੀਤਾ, ਅੜੇ ਕਾਮ ਅਤੇ ਕ੍ਰੋਧ ਆ ਨਾ, ਇਹਨਾਂ ਦੀਆਂ ਲੱਕੜਾਂ ਬਣਾ ਦਿੱਤੀਆਂ, ਵਿੱਚ ਡਾਹ ਦਿੱਤੇ, ਵਿੱਚ ਡਾਹਤੇ ਭੱਠੀ ਬਾਲਣ ਲਈ। ਠੀਕ ਹੈ, ਹੁਣ ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ ਨੇ ਵੀ ਜਦੋਂ ਆਪਾਂ ਭੱਠੀ ਬਾਲਦੇ ਹਾਂ ਨਾ, ਲੱਕੜ ਵਿੱਚ ਡਾਉਂਦੇ ਹਾਂ, ਥੋੜ੍ਹੀ ਲੱਕੜ ਆ ਉਹ 'ਚ ਤਬਦੀਲੀ ਆ ਜਾਂਦੀ ਹੈ, ਲੱਕੜ ਸੜ ਜਾਂਦੀ ਆ ਪਰ ਕੋਲੇ ਛੇਤੀ ਨਹੀਂ ਸੜਦੇ, ਉਹ 'ਚ ਤਬਦੀਲੀ ਆ ਗਈ, ਕੋਲੇ ਬਣ ਗਏ। ਠੀਕ ਹੈ, ਉਹ ਕੋਲੇ ਬਣ ਕੇ ਭੱਖਦੇ ਰਹਿੰਦੇ ਆ। ਕਹਿੰਦਾ ਆਪਾਂ ਹੈ ਤਾਂ ਬਲਣ ਹੀ ਡਏ ਆ ਨਾ, ਹੈਗੇ ਤਾਂ ਉਹਦੇ ਵਿੱਚ ਹੀ ਨੇ, ਭੱਠੀ ਦੇ ਵਿੱਚ ਹੀ ਨੇ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜੇ ਕਾਮ ਅਤੇ ਕ੍ਰੋਧ ਆ ਨਾ, ਇਹ ਮਰਦੇ ਨਹੀਂ ਕਿਸੇ ਦੇ ਵੀ, ਪਰ ਹੁਣ ਇਹਨਾਂ ਦੀ ਅੱਗ ਐਸੀ ਆ, ਤਬਦੀਲੀ ਆ ਗਈ, ਇਹਨਾਂ ਦੇ ਸਿੱਕੇ ਦੇ ਨਾਲ ਹੀ ਸਾਡੇ ਅੰਦਰ ਸ਼ਬਦ ਚੱਲਦਾ ਏ, ਸਾਡੇ ਅੰਦਰ ਸਿਮਰਨ ਚੱਲਦਾ ਏ। ਠੀਕ ਹੈ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬੰਦਾ ਕਹਿੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਕਾਮ ਦਾ ਭਾਵ ਕਾਮਣਾ, ਇੱਕ ਕਾਮਣਾ ਏ ਜੱਗ ਦੀ ਝੂਠੀ ਕਾਮਣਾ, ਕਿ ਮੈਨੂੰ ਕੋਈ ਚੀਜ਼ ਮਿਲ ਜਾਵੇ, ਮੇਰਾ ਕੋਈ ਮੈਨੂੰ ਦਾਤ ਮਿਲ ਜਾਵੇ, ਇੱਕ ਕਾਮਣਾ ਕੀ ਏ, ਕਾਮਣਾ ਉਹੀ ਏ। ਕਹਿੰਦਾ ਇੱਕ ਕਾਮਣਾ ਮੈਨੂੰ ਸੰਸਾਰ ਦੀ, ਇੱਕ ਕਾਮਣਾ ਮੈਨੂੰ ਨਿਰੰਕਾਰ ਦੀ, ਕਾਮਣਾ ਉਹੀ ਏ। ਕਹਿੰਦਾ ਕਿਤੇ ਇਸੇ ਜਾਮੇ 'ਚ ਹੀ ਮੈਨੂੰ ਪ੍ਰਕਾਸ਼ ਮਿਲ ਜਾਵੇ। ਦੇਖਿਓ, ਜਿਸ ਬੰਦੇ ਦੀ ਕਾਮਨਾ ਨਹੀਂ ਪੂਰੀ ਹੁੰਦੀ, ਉਹਨੂੰ ਕ੍ਰੋਧ ਆਉਂਦਾ, ਕਾਮ ਕ੍ਰੋਧ, ਉਹਨੂੰ ਕ੍ਰੋਧ ਆਉਂਦਾ ਵੀ ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ, ਮੈਂ ਤਾਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਅਤੇ ਗੁਰੂ ਜੀ ਕਹਿੰਦੇ ਨੇ ਸੰਸਾਰ ਦੀ ਕਾਮਨਾ ਹੋਵੇ ਤਾਂ ਸਰੀਰ ਨੂੰ ਕ੍ਰੋਧ ਆਉਂਦਾ ਹੈ, ਪਰਮਾਤਮਾ ਦੇ ਮਿਲਾਪ ਦੀ ਕਾਮਨਾ ਹੋਵੇ ਤਾਂ ਮਨ 'ਚ ਕ੍ਰੋਧ ਆਉਂਦਾ ਹੈ ਵੀ ਕਿਤੇ ਆਹ ਜਨਮ ਵਿਅਰਥ ਨਾ ਚੱਲਿਆ ਜਾਵੇ, ਕਿੱਥੇ ਮੈਂ ਕਿਤੇ ਸੰਸਾਰ ਮਗਰ ਫਿਰਦਾ ਫਿਰਦਾ ਹੀ ਟਾਈਮ ਨਾ ਬਰਬਾਦ ਕਰ ਲਵਾਂ, ਉਹਨੂੰ ਵੀ ਕ੍ਰੋਧ ਆਉਂਦਾ ਏ। ਕਦੀ ਵੇਖਿਓ ਆਪ ਤਮਾਸ਼ਾ, ਕੋਈ ਰੱਬ ਦਾ ਪਿਆਰਾ, ਅਸੀਂ ਸੁਣਿਆ ਇੱਕ ਦਿਨ ਕੋਈ ਮਹਾਂਪੁਰਖ ਸੀਗੇ ਅਤੇ ਰੱਬ ਦੇ ਪਿਆਰੇ ਸੀ, ਭਗਤੀ 'ਚ ਲੀਨ ਹੋਏ ਸਨ, ਲੀਨ ਹੋਏ ਸਨ ਅਤੇ ਕੋਈ ਸੱਜਣ ਮਿਲਣ ਚਲੇ ਗਏ, ਜੋ ਸੱਜਣ ਮਿਲਣ ਗਏ ਕਹਿੰਦੇ ਨੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਫਤਿਹ ਗਜਾਈ, ਉਹਨਾਂ ਨੂੰ ਫਤਿਹ ਗਜਾਈ ਸਿੰਘਾਂ ਨੇ, ਅਤੇ ਉਹਨਾਂ ਨੂੰ ਉਹ ਕਹਿਣ ਲੱਗੇ ਵੀ ਆਓ ਕਿੱਧਰ ਆਇਓ, ਅਤੇ ਉਹ ਕਹਿਣ ਲੱਗੇ ਜੀ ਆਪ ਕੋਲੋਂ ਕੁਝ ਪੁੱਛਣ ਆਏ ਹਾਂ, ਅਤੇ ਉਹਦੇ ਆਪਣੀ ਲੀਨਤਾ 'ਚ ਸੀਗੇ, ਉਹਨਾਂ ਨੂੰ ਕ੍ਰੋਧ ਆ ਗਿਆ, ਉਹਨਾਂ ਨੇ ਪੱਥਰ ਚੁੱਕਿਆ ਅਤੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਆਪ ਭੱਜ ਗਏ। ਉਹ ਸਿੰਘ ਮਗਰ ਮਗਰ ਪੱਥਰ ਮਾਰੀ ਜਾਣ, ਇੱਕ ਸਿੰਘ ਕਹਿੰਦਾ ਯਾਰ ਪੱਥਰ ਪਤਾ ਨਹੀਂ ਕਿਉਂ ਮਾਰਦੇ, ਦੱਸੋ ਅਸੀਂ ਇਹਨਾਂ ਕੋਲ ਕੁਝ ਪੁੱਛਣ ਆਏ ਹਾਂ। ਇੱਕ ਸਮਝਦਾਰ ਕਹਿਣ ਲੱਗਾ, ਕਹਿੰਦਾ ਭਾਈ ਉਹਨਾਂ ਅੰਦਰ ਕਾਮਨਾ ਆ ਕੈਸੀ ਕਿ ਇਸ ਜਾਮੇ 'ਚ ਪਰਮਾਤਮਾ ਮਿਲ ਜਾਏ, ਬਹੁਤ ਜਨਮ ਮਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਉਹਨਾਂ ਲੇਖੇ 'ਚ ਲਾਇਆ ਹੈ। ਅਤੇ ਉਹ ਕੀ ਚਾਹੁੰਦੇ ਨੇ, ਉਹਨਾਂ ਨੂੰ ਕ੍ਰੋਧ ਆ ਰਿਹਾ ਕਿ ਮੈਨੂੰ ਕੋਈ ਬੁਲਾਵੇ ਨਾ, ਮੇਰੇ ਲਾਗੇ ਕੋਈ ਨਾ ਆਵੇ, ਕਿਤੇ ਮੇਰਾ ਆਪਣਾ ਜਨਮ ਬਰਬਾਦ ਨਾ ਹੋ ਜਾਵੇ। ਇੱਥੇ ਵੀ ਕ੍ਰੋਧ ਹੋਣਾ ਚਾਹੀਦਾ, ਇੱਥੇ ਵੀ ਬੰਦੇ ਦੇ ਮਨ 'ਚ ਇਹ ਚੀਜ਼ ਆਉਣੀ ਚਾਹੀਦੀ ਆ ਵੀ ਛੱਡ ਪਣਾ ਕੀ ਲੈਣਾ ਸੰਸਾਰ ਤੋਂ, ਹਰ ਚੀਜ਼ 'ਚ ਫਰਕ ਆ। ਦੇਖੋ ਬਦਲੀ ਤਬਦੀਲੀ ਆ ਗਈ ਆ, ਕਿਵੇਂ ਤਬਦੀਲੀ ਆਈ ਆ, ਉਹੀ ਕਾਮ ਕ੍ਰੋਧ ਸੰਸਾਰ ਮਗਰ ਖਿੱਚਦੇ ਨੇ, ਉਹੀ ਕਾਮ ਕ੍ਰੋਧ ਅਕਾਲ ਮੁੱਖ ਮਗਰ ਖਿੱਚਦੇ ਆ। ਲਿਖਿਆ ਨਹੀਂ ਬਾਣੀ 'ਚ, ਪੰਚ ਦੂਤ ਤੋਂ ਵਸ ਕੀਤੇ, ਕਾਲ ਕੰਟਕ ਮਾਰਿਆ ਪੰਜਾਂ ਨੂੰ ਵਸ 'ਚ ਕਰ ਲਿਆ, ਵਸ 'ਚ ਹੋ ਜਾਂਦੇ ਨੇ। ਜਦੋਂ ਵਸ 'ਚ ਹੋ ਗਏ ਮਰੇ ਤਾਂ ਆਈ ਨਹੀਂ। ਵਸ 'ਚ ਆਉਣ ਦਾ ਮਤਲਬ ਕੀ ਹੁੰਦਾ, ਦੇਖਿਓ ਉਹੀ ਢੱਗਾ ਉਹੀ ਬਲਦ, ਠੀਕ ਹੈ। ਗੁਰੂ ਪਿਆਰੀ ਸਾਧ ਸਿੰਘ ਜੀ ਉਹ ਕਿਤੇ ਭੂਤਰ ਜਾ ਤੇ ਭਜਾ ਹੀ ਫਿਰਦਾ, ਕਦੀ ਰੇੜਾ ਐਨ ਲੈ ਜਾਂਦਾ, ਕਦੀ ਐਨ ਲੈ ਜਾਂਦਾ, ਪਰ ਉਸ ਉਹੀ ਢੱਗਾ ਕਿਤੇ ਕਾਬੂ ਆ ਜਾਏ, ਨੱਥ ਫੜੀ ਜਾਵੇ ਤਾਂ ਹਿਲਦਾ ਹੀ ਨਹੀਂ। ਢੱਗਾ ਤਾਂ ਉਹੀ ਹੈ, ਉਹਦੇ ਕੋਲ ਯਾਰ ਜ਼ੋਰ ਤਾਂ ਉਹੀ ਹੈ, ਤਾਕਤ ਉਹਦੇ ਕੋਲ ਉਹੀ ਹੈ, ਪਰ ਨੱਥ ਤੁਹਾਡੇ ਹੱਥ 'ਚ ਆ ਗਈ ਆ। ਗੁਰੂ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜ਼ੋਰ ਵਾਲੇ ਉਹੀ ਨੇ, ਪਰ ਇਹਨਾਂ ਦੀ ਨੱਥ ਮਨਾ ਤੇਰੇ ਹੱਥ 'ਚ ਆ ਗਈ ਹੈ। ਕਿੱਥੋਂ ਫੜੀ ਹੂ? ਗੁਰੂ ਦੇ ਗਿਆਨ ਤੋਂ। ਜਦੋਂ ਗੁਰਬਾਣੀ ਨੂੰ ਵਿਚਾਰਿਆ ਤਾਂ ਇਹ ਕਾਬੂ ਆਏ, ਉੱਦਾਂ ਇਹ ਕਾਬੂ ਆਉਣ ਵਾਲੇ ਨਹੀਂ। ਜਦੋਂ ਗੁਰਬਾਣੀ ਨੂੰ ਵਿਚਾਰੋਗੇ ਇਹ ਆਪ ਜੀ ਤਾਂ ਕਾਬੂ ਆ ਜਾਣਗੇ, ਵਸ 'ਚ ਆ ਜਾਣਗੇ, ਜਿੱਦਣ ਨੱਥ ਹੱਥ 'ਚ ਆ ਗਈ। ਅਤੇ ਗੁਰੂ ਨੂੰ ਪਿਆਰੀ ਸਾਹਿਬ ਹੋਵੇ ਜਿੱਦਣ ਮਰਜ਼ੀ ਖਿੱਚੀ ਫਿਰਿਓ, ਬਲਦੀ ਨੱਥ ਫੜੀ ਹੋਵੇ ਭੱਜ ਕੇ ਵਿਖਾਵੇ। ਛੋਟਾ ਜਿਹਾ ਬੱਚੇ ਨੂੰ ਨੱਥ ਫੜਾ ਦਈਏ ਨਾ, ਉਹ ਜਦੋਂ ਖਿੱਚਦਾ ਉਹਦੇ ਨੱਕ ਨੂੰ ਖਿੱਚ ਪੈਂਦੀ, ਵਿਚਾਰਾ ਮਗਰ ਤੁਰ ਪੈਂਦਾ, ਕਿਉਂ ਉਹਨੂੰ ਦਰਦ ਹੁੰਦੀ। ਉੱਦਾਂ ਹੀ ਇਹ ਸਾਡੇ ਬਲਦ ਨੇ, ਅਸੀਂ ਇਹਨਾਂ ਨੂੰ ਨੱਥ ਫੜ ਕੇ ਪਾ ਕੇ ਰੱਖੀਏ ਅਤੇ ਬੜਾ ਆਨੰਦ ਆ। ਇਹ ਜਾਣੇ ਕਿਤੇ ਨਹੀਂ ਹੈ, ਇਹ ਮਰਦੇ ਕਿਸੇ ਦੇ ਨਹੀਂ, ਨਾ ਮਰੇ ਆ ਨਾ ਮਰਨੇ ਆ, ਇਹ ਨਹੀਂ ਮਰਦੇ ਕਿਸੇ ਦੇ, ਇਹ ਕਾਬੂ ਕਰੀਦੇ। ਸੋ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਵੀ ਇਹਨਾਂ ਨੂੰ ਵਸ 'ਚ ਕਰ ਲਿਆ। ਵਸ 'ਚ ਕਰਕੇ ਕੀ ਕੀਤਾ, ਜਦੋਂ ਮੈਂ ਲੱਕੜੀਆਂ ਬਣਾ ਕੇ ਇਹਨਾਂ ਨੂੰ ਡਾਹਤਾ ਵਿੱਚ, ਇਹਨਾਂ ਦੀ ਅੱਗ ਬਣ ਰਹੀ, ਇਹਨਾਂ ਦੀ ਅੱਗ ਦੇ ਨਾਲ ਹੀ ਅੱਗੇ ਸ਼ਰਾਬ ਨਿਕਲਣ ਰਹੀ। ਕਹਿੰਦਾ ਪਾਓ ਨਾਮ ਦੀ ਸੋਝੀ ਆਉਣ ਡੀ ਹੈ, ਜਾਣੇ ਕਿਤੇ ਨਹੀਂ, ਇਹ ਵਸ 'ਚ ਕਰ ਲਓ, ਇਹਨਾਂ ਦੇ ਨਾਲ ਹੀ ਤੁਹਾਡੇ ਅੰਦਰ ਪਿਆਰ ਪੈਦਾ ਹੋਊਗਾ। ਫਿਰ ਕੀ ਕਹਿਣ ਲੱਗੇ, ਕਹਿੰਦੇ ਛੂਟ ਗਈ ਸੰਸਾਰੀ, ਆਂਹਦਾ ਜਿਉਂ ਦੇ ਮੈਂ ਕਾਮ ਕ੍ਰੋਧ ਨੂੰ ਨਾ ਲੱਕੜਾਂ ਬਣਾ ਕੇ ਨਾ ਆਪਣੀ ਭੱਠੀ 'ਚ ਡਾਇਆ, ਆਂਹਦਾ ਉਦੋਂ ਦਾ ਮਨ ਦੀ ਐਸੀ ਅਵਸਥਾ ਬਣ ਗਈ ਆ ਵੀ ਇਹਨਾਂ ਦੇ ਬਲਣ ਦੇ ਨਾਲ, ਜਿਹਦੇ ਕਰਕੇ ਮੇਰਾ ਸੰਸਾਰ ਦੇ ਨਾਲ ਸੰਬੰਧ ਜੁੜਦਾ ਸੀ ਨਾ, ਮੈਂ ਸੰਸਾਰ ਮਗਰ ਭੱਜਾ ਫਿਰਦਾ ਸੀ ਮਨ ਕਹਿੰਦਾ, ਕਹਿੰਦੇ ਉਦਣ ਦੀ ਮੇਰੀ ਉਹ ਬਿਰਤੀ ਛੁੱਟ ਗਈ ਹੈ, ਬਿਰਤੀ ਬੰਦ ਹੋ ਗਈ, ਹੁਣ ਨਹੀਂ ਧਿਆਨ ਜਾਂਦਾ ਇਹਨਾਂ ਵੱਲ। ਇਹ ਸੱਚ ਜੇ ਅਸਲ ਦੇ ਵਿੱਚ ਜਿੰਨਾ ਚਿਰ ਆਪਾਂ ਵਿਚਾਰ ਨਹੀਂ ਕਰਾਂਗੇ। ਗੌੜੀ ਮਹੱਲਾ ਪੰਜਵਾਂ ਗੁਰੂ ਜੀ ਲਿਖਦੇ ਆ ਬਾਣੀ ਅੰਦਰ, ਕਹਿੰਦੇ ਕਹੋ ਨਾਨਕ ਇਹ ਤੱਤ ਵਿਚਾਰਾ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਣ ਨਹੀਂ ਛੁਟਕਾਰਾ। ਦੱਸੋ ਬਿਨਾਂ ਭਗਤੀ ਦੇ, ਬਿਨਾਂ ਭਜਨ ਬੰਦਗੀ ਦੇ ਇਸ ਮਨ ਦਾ ਇਸ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਣਾ, ਠੀਕ ਹੈ। ਕਿਤੇ ਵੀ ਭਜ ਲਈਏ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਆਪਾਂ, ਜਦੋਂ ਸਾਨੂੰ ਗੁਰਬਾਣੀ ਦੀ ਸੋਝੀ ਆਊਗੀ ਨਾ, ਗੁਰਬਾਣੀ ਨੂੰ ਪੜ੍ਹਨਾ ਹੀ ਇਸ ਲਹਿਜੇ ਨਾਲ ਆ ਵੀ ਆਪਾਂ ਇਹਦੇ ਵਿੱਚੋਂ ਕੁਝ ਲੈਣਾ ਆ, ਇਹਦੇ ਵਿੱਚੋਂ ਸਾਨੂੰ ਕੁਝ ਮਿਲਣਾ ਆ, ਇਹਦੇ ਵਿੱਚ ਕੁਝ ਲੁਕਿਆ ਆ, ਹੈ ਨਾ। ਜਦੋਂ ਸਾਡੇ ਮਨ ਦੀ ਖਿੱਚ ਐਸੀ ਪੈਦਾ ਹੋ ਗਈ ਨਾ, ਇਹਦੇ 'ਚ ਕੁਝ ਲੁਕਿਆ ਆ, ਆਪਾਂ ਕੁਝ ਲੱਭਣਾ ਇਹਦੇ 'ਚੋਂ, ਫਿਰ ਆਪ ਜੀ ਦੇਖੋਗੇ ਆਪ ਜੀ ਦਾ ਗੁਰਬਾਣੀ ਪੜ੍ਹਨ ਦਾ ਲਹਿਜਾ ਬਦਲ ਜਾਏਗਾ। ਜਦੋਂ ਆਪ ਜੀ ਕੀ ਪੜ੍ਹਦੇ ਹੋ, ਦੇਖੋ ਹਰ ਇਨਸਾਨ ਕੀ ਸਮਝਦਾ ਵੀ ਮੈਂ ਸਵੇਰੇ ਉੱਠਿਆ ਅਤੇ ਪਾਠ ਕਰਨਾ ਹੈ, ਰਾਮ ਕਹਾਣੀ ਖਤਮ ਕਰਨਾ ਆ, ਕਰਤਾ ਹੈ ਮੈਂ, ਅੱਜ ਦੀ ਮੇਰੀ ਡਿਊਟੀ ਖਤਮ ਹੋ ਗਈ, ਕੱਲ੍ਹ ਨੂੰ ਦੇਖਾਂਗੇ ਕੀ ਕਰਨਾ। ਨਹੀਂ, ਜਦੋਂ ਸਵੇਰੇ ਉੱਠੇ ਹੋ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਇੱਕ ਖਿੱਚ ਪੈਦਾ ਹੋਣੀ ਚਾਹੀਦੀ ਸੀ। ਉਹ ਖਿੱਚ ਕੈਸੀ ਹੋਣੀ ਚਾਹੀਦੀ ਸੀ ਕਿ ਗੁਰੂ ਜੀ ਇਹ ਅਕਾਲ ਪੁਰਖ ਐਸੀ ਕਿਰਪਾ ਕਰ ਦਿਓ ਕਿ ਮੈਂ ਪਾਠ ਕਰਨ ਲੱਗਾ, ਪਾਠ ਕਰਨ ਲੱਗਾ, ਮੇਰੇ 'ਤੇ ਕਿਰਪਾ ਕਰ ਦਿਓ ਵੀ ਆਪ ਜੀ ਜੋ ਮੈਨੂੰ ਸਮਝਾਉਣਾ ਚਾਹੁੰਦੇ ਹੋ ਅਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖੋ, ਮੈਨੂੰ ਸਮਝ ਲੱਗ ਜਾਏ, ਅਤੇ ਫਿਰ ਐਸੀ ਕਿਰਪਾ ਕਰ ਦਿਓ ਜੋ ਆਪ ਮੇਰੇ ਕੋਲ ਕਰਾਉਣਾ ਚਾਹੁੰਦੇ ਹੋ ਉਹ ਮੈਂ ਕਰਨ ਜੋਗਾ ਹੋ ਜਾਵਾਂ, ਅਤੇ ਜਿਹਦੇ ਲਈ ਮੈਨੂੰ ਜਨਮ ਮਿਲਿਆ ਕਿਤੇ ਮੈਂ ਉਹ ਕੰਮ ਕਰਕੇ ਨਾ ਤੇ ਪਰਮਾਤਮਾ ਕਿਰਪਾ ਕਰੋ। ਹੁਣ ਗੌਰ ਕਰਿਓ, ਕੋਈ ਇਨਸਾਨ ਨਾ ਆਪਣੇ ਘਰੋਂ ਦੋ ਚਾਰ ਦਿਨ ਲਈ ਕਿਤੇ ਚਲਿਆ ਜਾਵੇ, ਦੋ ਚਾਰ ਦਿਨ ਚਲਿਆ ਜਾਵੇ ਕਿਤੇ ਜਾ ਕੇ ਨਾ, ਉੱਥੇ ਭਾਵੇਂ ਉਹਨੂੰ ਕਮਰੇ 'ਚ ਏ ਸੀ ਲੱਗਾ ਹੋਵੇ, ਉਹਨੂੰ ਖੀਰਾਂ ਖਵਾਉਣ, ਉਹਨੂੰ ਪੂੜੇ ਖਵਾਉਣ, ਚੰਗੀਆਂ ਖੁਰਾਕਾਂ ਖਵਾਉਣ, ਉਹ ਦੋ ਕੁ ਦਿਨ ਤਾਂ ਬੜੀ ਮਸਤੀ ਮਾਰਦਾ ਵੀ ਆ, ਬੜਾ ਆਨੰਦ ਆਉਣ ਡਿਆ ਹੈ, ਮਾਰ ਏ ਸੀ ਲੱਗੇ ਨੇ, ਮਾਰ ਕੋਈ ਗਰਮੀ ਲੱਗਦੀ ਨਹੀਂ, ਮਾਰ ਕੋਈ ਗੰਦਗੀ ਨਹੀਂ, ਦੋ ਦੋ ਮਿੰਟ ਬਾਅਦ ਖੀਰ ਖਾਣੀ ਆ, ਕੀ ਖਾਣਾ ਆ ਖਾਣ ਨੂੰ ਮਿਲ ਰਿਹਾ, ਦੋ ਕੁ ਦਿਨ ਖਾ ਖੂ ਕੇ ਤੀਜੇ ਕੁ ਦਿਨ ਉਹਨੂੰ ਨੀਂਦ ਨਹੀਂ ਆਉਂਦੀ, ਅੱਕ ਜਾਂਦਾ ਅਤੇ ਕੀ ਕਹਿੰਦਾ, ਭਾਈ ਸਾਹਿਬ ਮੈਂ ਨਾ ਚੱਲਦਾ ਘਰ ਨੂੰ। ਉਹ ਭਾਈ ਸਾਹਿਬ ਕੀ ਕਹਿੰਦੇ, ਕਹਿੰਦੇ ਕੋਈ ਤੈਨੂੰ ਕਮੀ ਹੈ ਖਾਣ ਪੀਣ 'ਚ, ਕਮੀ ਆਈ ਕੋਈ? ਕਹਿੰਦਾ ਨਹੀਂ। ਕੋਈ ਤੈਨੂੰ ਕਿਸੇ ਨੇ ਤੰਗ ਕੀਤਾ? ਕਹਿੰਦਾ ਨਹੀਂ। ਅਤੇ ਫਿਰ ਤੈਨੂੰ ਕੀ ਹੋਇਆ, ਰਹੋ ਯਾਰ, ਹੈਂ ਰੌਣਕਾਂ ਲੱਗੀਆਂ। ਉਹ ਕਹਿੰਦਾ ਭਾਈ ਸਾਹਿਬ ਨਹੀਂ, ਰਹਿਣ ਨੂੰ ਤਾਂ ਕੋਈ ਗੱਲ ਨਹੀਂ, ਨੀਂਦ ਨਹੀਂ ਆਉਣ ਦੀ। ਲੈ ਵਿਹਲਾ ਬੰਦਾ ਯਾਰ, ਖਾਣ ਨੂੰ ਤੈਨੂੰ ਪੂਰਾ ਮਿਲ ਰਿਹਾ, ਅੰਦਰ ਏ ਸੀ ਲੱਗਾ, ਹੁਣ ਤੈਨੂੰ ਨੀਂਦ ਨਹੀਂ ਆਉਣ ਡੀ, ਕਿਉਂ ਨਹੀਂ ਆਉਣ ਡੀ? ਕਹਿੰਦਾ ਭਾਜੀ ਇਹ ਤਾਂ ਮੈਨੂੰ ਵੀ ਗੱਲ ਨਹੀਂ ਸਮਝ ਆਉਣ ਡੀ ਵੀ ਨੀਂਦ ਕਿਉਂ ਨਹੀਂ ਆਉਣ ਡੀ, ਤੁਹਾਡੇ 'ਚ ਕੋਈ ਕਮੀ ਨਹੀਂ ਹੈ, ਖਾਣ ਪੀਣ ਦਾ ਆਨੰਦ ਬੜਾ ਆਉਣ ਡਿਆ, ਤੁਸੀਂ ਬੜੀ ਇੱਜ਼ਤ ਕੀਤੀ ਮੇਰੀ, ਪਰ ਮੈਨੂੰ ਨੀਂਦ ਨਹੀਂ ਆਉਣ ਡੀ। ਉਹ ਤੀਜੇ ਚੌਥੇ ਦਿਨ ਨਾ ਹੋਰ ਦੋ ਦਿਨ ਉਹਨਾਂ ਦੇ ਕਹਿਣ 'ਤੇ ਲਾ ਦਿੰਦਾ, ਫਿਰ ਕਹਿੰਦਾ ਨਹੀਂ ਭਾਈ ਸਾਹਿਬ ਹੁਣ ਮੈਨੂੰ ਜਾ ਲੈਂਦੇ ਹੋ, ਹੁਣ ਮੈਂ ਤੁਹਾਡੇ ਕਹਿਣ 'ਤੇ ਦੋ ਦਿਨ ਹੋਰ ਲਾ ਲਿਆ, ਪਰ ਮੈਨੂੰ ਹੁਣ ਜਾ ਲੈਂਦੇ ਹੋ। ਉਹ ਸਾਡੇ 'ਚ ਕਮੀ ਤਾਂ ਦੱਸ ਕੋਈ? ਹੁਣ ਉਹ ਕਹਿੰਦਾ ਜੀ ਕਮੀ ਕੋਈ ਨਹੀਂ ਹੈ, ਕਮੀ ਕੋਈ ਨਹੀਂ, ਤੁਸੀਂ ਬੜੀ ਇੱਜ਼ਤ ਕਰਨ ਰਹੇ ਹੋ, ਪਰ ਮੈਨੂੰ ਜਾ ਲੈਂਦੇ ਹੋ। ਆ ਜਾਂਦਾ, ਜਦੋਂ ਆਪਣੇ ਘਰ ਆਉਂਦਾ ਨਾ, ਭਾਵੇਂ ਉਹ ਗਰੀਬ ਹੈ, ਟੁੱਟੀ ਮੰਜੀ ਹੈ, ਆ ਕੇ ਲੰਮਾ ਪੈਂਦਾ ਅਤੇ ਘਰਾੜੇ ਮਾਰਨ ਲੱਗ ਪੈਂਦਾ, ਘਰ ਦੀ ਕੀ ਕਹਿੰਦੀ ਨਾ, ਗੱਲ ਸੁਣੋ ਤੁਸੀਂ ਤਾਂ ਆ ਕੇ ਡਿੱਗ ਪਿਓ, ਜਿਵੇਂ ਤੁਹਾਨੂੰ ਹਫ਼ਤਾ ਹੋ ਗਿਆ ਸੁੱਤੇ ਹੀ ਨਹੀਂ ਤੁਸੀਂ। ਕਹਿੰਦਾ ਭਲੀਏ ਲੋਕੇ ਤੂੰ ਸੱਚ ਕੀ ਆਈ, ਮੈਨੂੰ ਸੌਂ ਲੈਣ ਦੇ ਹਫ਼ਤਾ ਹੋ ਗਿਆ, ਮੈਂ ਸੁੱਤਾ ਹੀ ਨਹੀਂ। ਨਾ ਉਹਨਾਂ ਤੁਹਾਡੀ ਇੱਜ਼ਤ ਨਹੀਂ ਕੀਤੀ? ਕਹਿੰਦਾ ਭਲੀਏ ਲੋਕੇ ਜਿੰਨੀ ਉਹਨਾਂ ਇੱਜ਼ਤ ਕੀਤੀ ਮੈਂ ਜ਼ਿੰਦਗੀ ਸੋਚ ਹੀ ਨਹੀਂ ਸਕਦਾ, ਜੋ ਉਹਨਾਂ ਨੇ ਮੈਨੂੰ ਦਿੱਤਾ ਨਾ ਖਾਣ ਪੀਣ ਲਈ, ਰਹਿਣ ਲਈ ਥਾਂ, ਮੈਂ ਜ਼ਿੰਦਗੀ ਸੋਚ ਨਹੀਂ ਸਕਦਾ ਵੀ ਸਾਡੇ ਭਾਗਵੇਦਾਂ 'ਤੇ ਹੈਗੇ, ਅਸੀਂ ਵੀ ਇਹੋ ਜਿਹੇ ਥਾਵਾਂ 'ਤੇ ਸੌਂ ਸਕਦੇ ਹੈਂ। ਉਹ ਇੰਨੇ ਅਮੀਰ ਲੋਕ ਨੇ, ਉਹ ਖਾਣ ਪੀਣ ਦੀ ਕਮੀ ਕੋਈ ਨਹੀਂ, ਨੌਕਰ ਚੱਕਰ ਮੇਰੇ ਮਗਰ, ਦੋ ਬੰਦੇ ਮੇਰੇ ਮਗਰ ਛੱਡਤੇ ਉਹਨਾਂ ਨੇ ਵੀ ਜਦੋਂ ਮਰਜ਼ੀ ਮੰਗਾਈ ਜਾ ਤਾਂ ਖਾਈ ਜਾ। ਫਿਰ ਕਹਿੰਦਾ ਭਲੀਏ ਲੋਕੇ, ਉਹਨਾਂ ਚੀਜ਼ਾਂ ਨੂੰ ਖਾ ਕੇ ਵੀ ਸੁੱਖ ਨਹੀਂ ਮਿਲਿਆ, ਉਸ ਨਾਲ ਬਿਸਤਰਿਆਂ 'ਤੇ ਸੁੱਖ ਨਹੀਂ ਮਿਲਿਆ, ਜੋ ਸੁੱਖ ਇਸ ਟੁੱਟੀ ਮੰਜੀ ਦੇ ਆ। ਕਹਿੰਦੀ ਕਿਉਂ? ਕਹਿੰਦਾ ਭਲੀਏ ਲੋਕੇ, ਨੀਂਦ ਆਪਣੇ ਘਰ ਹੀ ਆਉਂਦੀ ਆ, ਕਿਸੇ ਸੁੱਖਾਂ ਵਿੱਚ ਵੀ ਨੀਂਦ ਕਿਸੇ ਹੋਰ ਦੇ ਘਰ ਨਹੀਂ ਆਉਂਦੀ। ਅਤੇ ਗੁਰਬਾਣੀ 'ਚ ਲਿਖਿਆ, ਇਸ ਮਨ ਨੂੰ ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਕਹਿੰਦਾ ਮਨਾ ਸਰੀਰ ਨੂੰ ਤਾਂ ਕਹਿੰਦਾ ਕਿ ਏ ਸੀ ਵਿੱਚ ਨੀਂਦ ਨਹੀਂ ਆਉਂਦੀ, ਆਪਣੇ ਗਰੀਬੀ ਦੇ ਘਰ 'ਚ ਨੀਂਦ ਹੀ ਆਉਂਦੀ ਆ, ਅਤੇ ਕਦੀ ਗੌਰ ਕਰਿਆ ਕਰ, ਨੀਂਦ ਤੈਨੂੰ ਵੀ ਆਪਣੇ ਘਰ 'ਚ ਜਾ ਕੇ ਆਉਣੀ ਹੈ, ਇਹਨਾਂ ਸਰੀਰਾਂ 'ਚ ਤੈਨੂੰ ਨੀਂਦ ਕਦੀ ਨਹੀਂ ਆਉਣੀ। ਪਰ ਕਦੀ ਮਨ 'ਚ ਆਉਂਦਾ ਹੀ ਨਹੀਂ ਇਹਦੇ ਵੀ ਕਿਤੇ ਆਪਾਂ ਘਰ ਜਾਣਾ ਵਾਪਸ। ਇਹ ਕੀ ਕਹਿੰਦਾ? ਕਹਿੰਦਾ ਯਾਰ ਛੱਡ ਪੜਾ, ਤੁਸੀਂ ਦੇਖੋ ਜਿਵੇਂ ਜਿਵੇਂ ਸੁੱਖ ਵਧਣਗੇ ਨਾ, ਜਿਵੇਂ ਜਿਵੇਂ ਸੁੱਖ ਵਧਣਗੇ ਸੰਸਾਰੀ, ਅਤੇ ਕਿਸੇ ਬੰਦੇ ਕੋਲ ਖਲੋ ਕੇ ਕਹੂਗਾ, ਕਹਿੰਦਾ ਪਰਮਾਤਮਾ ਧੰਨ ਆ ਤੂੰ ਕਦੀ ਸੋਚਿਆ ਨਹੀਂ ਸੀ ਇਹੋ ਜਿਹਾ ਸੁੱਖ ਵੀ ਦਏਗਾ। ਹੈਂ ਕਹਿੰਦਾ ਅੱਜ ਦੇ ਕਿੱਡੇ ਨਜ਼ਾਰੇ ਨੇ, ਗੱਡੀਆਂ ਕੋਲ ਨੇ, ਕੋਠੀਆਂ ਕੋਲ ਨੇ, ਨੌਕਰ ਚੱਕਰ ਕੋਲ ਨੇ, ਧੰਨ ਆ ਪਰਮਾਤਮਾ ਤੇਰੀ ਵੀ ਡਈ, ਪਤਾ ਨਹੀਂ ਕਿਹੜੇ ਵੇਲੇ ਦਾ ਤੂੰ ਕੋਈ ਇਹੋ ਜਿਹਾ ਪਰ ਉਪਕਾਰ ਸਾਹਮਣੇ ਲੈਂਦਾ ਹੀ, ਧੰਨ ਧੰਨ ਕਰਾਤੀ ਫੜ ਕੇ ਹੈ, ਬੜਾ ਕੁਛ ਆ। ਪਰ ਉਹਦੇ ਦਿਮਾਗ 'ਚ ਫਿਰ ਨਹੀਂ ਆਉਂਦਾ ਵੀ ਇਹ ਸਾਰੇ ਸੁੱਖ ਸਰੀਰ ਦੇ ਨੇ, ਮਨ ਦਾ ਸੁੱਖ ਤਾਂ ਨਾਮ ਤੋਂ ਪੈਦਾ ਹੁੰਦਾ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਕਹਿੰਦਾ ਜਿਹੜਾ ਬੰਦਾ ਹਮੇਸ਼ਾ ਸੁਖੀ ਰਹਿੰਦਾ, ਹਮੇਸ਼ਾ ਦਾ ਮਤਲਬ ਕੀ ਹੈ? ਦੇਖੋ ਜਿਹੜੇ ਸੁੱਖ ਨੇ ਨਾ ਸੰਸਾਰੀ, ਇਹ ਕਿਸੇ ਕੋਲ ਇੱਕ ਦਿਨ ਦੇ, ਕਿਸੇ ਕੋਲ ਦੋ ਦਿਨ ਦੇ, ਕਿਸੇ ਕੋਲ ਇੱਕ ਜਨਮ 'ਚ ਰਹਿਣ ਦੇ। ਉਹ ਰਾਜਯੋਗ ਲੈ ਕੇ ਆਇਆ, ਪੂਰਾ ਜੀਵਨ ਪੂਰਾ ਜਨਮ ਰਾਜਯੋਗ ਕਰ ਲੂਗਾ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅਸਲੀ ਸੁੱਖ ਜਿਹੜਾ ਨਾ ਉਹ ਦਸਵੰ ਦੁਆਰ 'ਚ ਵੜ ਕੇ ਲੱਭਦਾ, ਔਰ ਉਹ ਨਾਮ ਤੋਂ ਮਿਲਦਾ, ਹੋਰ ਕਿਤੋਂ ਨਹੀਂ ਮਿਲਦਾ। ਜਿੰਨਾ ਚਿਰ ਸਾਡੇ ਅੰਦਰ ਨਾਮ ਸਿਮਰਨ ਨਹੀਂ ਹੈ, ਜਿੰਨਾ ਚਿਰ ਸਾਡੇ ਅੰਦਰ ਸ਼ਬਦ ਨਹੀਂ ਹੈ, ਅਸੀਂ ਕਿਸੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਭਗਤ ਫਰੀਦ ਜੀ ਦੇ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਦੇਖੋ ਕੀ ਕਹਿਣ ਲੱਗੇ ਫਰੀਦ ਜੀ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ। ਹੁਣ ਆਪਾਂ ਲੋਕਾਂ ਦੇ ਸੰਸਾਰ ਦੀਆਂ ਗੱਲਾਂ ਕਰ ਲੈਣੀਆਂ ਹੈ। ਭਗਤ ਫਰੀਦ ਜੀ ਆਪਣੇ ਆਪ ਨੂੰ ਇੱਕ ਸਹੇਲੀ ਮੰਨਦੇ ਆ, ਇੱਕ ਔਰਤ ਮੰਨਦੇ ਹੋਇਆ ਦੂਜੀ ਔਰਤ ਨਾਲ ਗੱਲ ਕਰਨ ਲੱਗੇ ਆ, ਅੱਜ ਨਾ ਸੁੱਤੀ ਕੰਤ ਸਿਓ। ਕਹਿੰਦੇ ਇੱਕ ਔਰਤ ਸੀਗੀ ਅਤੇ ਉਹਦਾ ਪਤੀ ਕਿਤੇ ਚਲਾ ਗਿਆ। ਪਤੀ ਜਦੋਂ ਚਲਾ ਗਿਆ ਤਾਂ ਰਾਤ ਉਹਦਾ ਸੁਨੇਹਾ ਆਇਆ ਵੀ ਮੈਂ ਅੱਜ ਨਹੀਂ ਆ ਸਕਦਾ, ਮੈਨੂੰ ਕੰਮ ਬੜਾ ਜ਼ਰੂਰੀ ਅਤੇ ਮੈਂ ਕੱਲ੍ਹ ਨੂੰ ਆਊਂਗਾ। ਉਹੀ ਕਮਰਾ, ਉਹੀ ਬਿਸਤਰਾ, ਉਹੀ ਬੱਚੇ, ਉਹੀ ਪਰਿਵਾਰ, ਉਹੀ ਘਰ, ਸਭ ਕੁਝ ਉਹੀ ਹੈ, ਪਰ ਉਸੇ ਬਿਸਤਰੇ ਉੱਤੇ ਇਕੱਲੀ ਨੂੰ ਸੁੱਤੀ ਨੂੰ ਨੀਂਦ ਨਹੀਂ ਆਈ। ਅੱਜ ਨਾ ਸੁੱਤੀ ਕੰਧ ਸਿਉਂ ਅੰਗ ਮੁੜੇ ਮੁੜੇ ਜਾਏ, ਅਤੇ ਸਾਰੀ ਰਾਤ ਨੀਂਦ ਨਾ ਆਉਣ ਕਰਕੇ ਸਹੀ ਟੁੱਟਦਾ ਸਿਰੇ, ਬਦਨ ਟੁੱਟਦਾ। ਸਿਰੇ ਉੱਠੀ ਅਤੇ ਕਿਸੇ ਸਹੇਲੀ ਨੂੰ ਕਹਿੰਦੀ, ਕਹਿੰਦੀ ਦੇਖ ਰਾਤੀਂ ਮੇਰਾ ਘਰ ਵਾਲਾ ਇੱਥੇ ਨਹੀਂ ਸੀ, ਸਾਰੀ ਰਾਤ ਮੈਨੂੰ ਡਰ ਲੱਗਦਾ ਰਿਹਾ ਕਮਰੇ 'ਚੋਂ, ਮੈਨੂੰ ਨੀਂਦ ਨਹੀਂ ਆਈ, ਅਤੇ ਹੁਣ ਸਰੀਰ ਮੈਂ ਟੁੱਟਣ ਡਿਆ, ਕਿਉਂਕਿ ਨੀਂਦ ਨਾ ਆਉਣ ਨਾਲ ਸੀ ਟੁੱਟਦਾ, ਬਦਨ ਟੁੱਟਣ ਡਿਆ। ਅਤੇ ਉਹ ਉਹਨੂੰ ਕਹਿੰਦੀ, ਕਹਿੰਦੀ ਜਾਏ ਪੁੱਛੋ ਡੁਹਾਗਣੀ, ਕਹਿੰਦੇ ਜਾ ਕੇ ਉਹਨਾਂ ਨੂੰ ਪੁੱਛੀ ਜਿਹਦਾ ਪਤੀ ਮਰ ਗਿਆ, ਵੀ ਤੁਸੀਂ ਰਾਤਾਂ ਕਿਵੇਂ ਗੁਜ਼ਾਰਦੀਆਂ ਜੇ। ਇਸ਼ਾਰਾ ਕੀਤਾ ਉਹਨੇ, ਇਸ ਲਈ ਇਹ ਸੰਸਾਰੀ ਹੈ, ਕਿਉਂਕਿ ਅਸਲ ਦੇ 'ਚ ਪਤੀ ਕੌਣ ਆ? ਗੁਰੂ ਪਿਆਰੀ ਸਾਹਿਬ, ਸਾਰੀਆਂ ਤਾਂ ਔਰਤਾਂ ਬੈਠੀਆਂ, ਪਤੀ ਕੌਣ ਆ? ਪਤੀ ਪਰਮਾਤਮਾ ਹੀ ਹੈ। ਸੋ ਇਹ ਪਰਮਾਤਮਾ ਦੀ ਗੱਲ ਹੈ। ਭਗਤ ਫਰੀਦ ਜੀ ਕਹਿਣ ਲੱਗੇ, ਅੱਜ ਨਾ ਸੁੱਤੀ ਕੰਤ ਸਿਉਂ, ਕਹਿੰਦਾ ਪਾਵਨਾ ਇਸ਼ਾਰਾ ਕੀਤਾ, ਅੱਜ ਦਾ ਭਾਵ ਸਵਾਸ, ਕਹਿੰਦੇ ਅੱਜ ਇੱਕ ਸਵਾਸ ਮੈਂ ਆਪਣੇ ਉਸ ਪਰਦੀ ਪਰਮੇਸ਼ਰ ਦੇ ਨਾਲ ਸੰਬੰਧ ਨਹੀਂ ਜੋੜਿਆ, ਇੱਕ ਸਵਾਸ ਨਾਤਾ ਟੁੱਟ ਗਿਆ, ਇੱਕ ਸਵਾਸ ਕੋਈ ਸਿਮਰਨ ਨਹੀਂ ਹੋਇਆ ਮੇਰੇ ਕੋਲੋਂ, ਅਤੇ ਅੰਗ ਮੁੜੇ ਮੁੜ ਜਾਏ। ਕਹਿੰਦੇ ਮੇਰਾ ਉਹ ਹਾਲਤ ਖਸਤਾ ਬਣਦੀ ਕਿ ਮੈਨੂੰ ਚੈਨ ਨਹੀਂ ਮਿਲਦਾ, ਬੇਚੈਨੀ ਅੰਦਰ ਆ ਗਈ ਹੈ। ਜਾਏ ਪੁੱਛੋ ਡੁਹਾਗਣੀ, ਡੁਹਾਗਣੀ ਕੌਣ? ਤੁਮਕੋ ਰਹਿਣ ਵਿਆ, ਜਿਹਨਾਂ ਨੇ ਕਦੀ ਨਾਮ ਸਿਮਰਨ ਕੀਤਾ ਹੀ ਨਹੀਂ ਅੱਜ ਤੱਕ, ਕਿ ਤੁਸੀਂ ਇਸ ਸਰੀਰ ਵਿੱਚ ਬੈਠੀਆਂ ਜੀਵਨ ਕਿੱਦਾਂ ਗੁਜ਼ਾਰਨ ਰਹੀਆਂ? ਜੇ ਰਹਿਣ ਜੀਵਨ ਨੂੰ ਕਹਿੰਦੇ, ਤੁਮਕੋ ਰਹਿਣ ਵਿਆਏ ਰਹਿਣ ਜੀਵਨ ਨੂੰ ਕਹਿੰਦੇ। ਪੜ੍ਹੋ ਬਾਣੀ 'ਚ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਖਫਕੜੇ ਸਭ ਮੁੱਕਦੀ ਚੱਲੀ ਰਹਿਣ। ਇਹਦਾ ਮਤਲਬ ਕਿ ਤੁਸੀਂ ਰਹਿਣ ਕਿਵੇਂ ਗੁਜ਼ਾਰਦੀਆਂ ਜੇ, ਤੁਸੀਂ ਇਸ ਸਰੀਰ 'ਤੇ ਜੀਵਨ ਕਿਵੇਂ ਗੁਜ਼ਾਰਦੀਆਂ ਜੇ ਉਸ ਪਤੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ, ਉਹਦੇ ਨਾਲ ਨਾਤਾ ਜੋੜਨ ਤੋਂ ਬਗੈਰ? ਪਰ ਆਪਾਂ ਗੌਰ ਨਹੀਂ ਕੀਤੀ। ਗੌਰ ਕਿਉਂ ਨਹੀਂ ਕੀਤੀ? ਕਿਉਂਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਬੇਸ਼ੱਕ ਪੜ੍ਹਨ ਆਪਾਂ ਗੁਰਬਾਣੀ ਰਹੇ ਹਾਂ, ਪਰ ਸਾਡੇ ਅੰਦਰ ਦੀ ਜਿਹੜੀ ਖਿੱਚ ਹੈ ਨਾ, ਉਹ ਸੰਸਾਰ ਦੀ ਹੈ। ਆਹ ਝੂਠੀ ਖਿੱਚ ਨੂੰ ਛੱਡ ਦਿਓ, ਛੱਡ ਦਿਓ ਸੰਸਾਰ ਨੂੰ, ਠੀਕ ਹੈ? ਕਿਉਂਕਿ ਹਰ ਜਸ ਰੇਮ ਨਾ ਗਾਇਲ ਹੈ ਜੋ ਸੰਗੀ ਹੈ ਤੇਰੋ, ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਸਿਮਰਨ ਕਰਿਆ ਕਰੋ, ਇਹ ਤੁਹਾਡਾ ਸੰਗੀ ਹੈ। ਸੋ ਮਲ ਚੜ੍ਹਦਿਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।